दंडवत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह सतगुरु हर राय सच्चे पातशाह जी दा पावन पवित्र इतिहास साहब जी श्रवण कर रहे से इतिहास दे विच प्रसंग चल रहा सी राम राय जी दियां करां बातां दा दिन दे वेले तारे विखा के बहुत वड्डी करामात दिखाई राम राय जी ने। कल इथों तक कथा पहुंची सी अज इथों अगे मैं प्रारंभ करदा। पौने एक दिन में सवा मझार आयो श्री हर राय कुमार। ग्रंथाकार भाई संतोख सिंह जी लिखते ने इस तों बाद एक दिन सवा दे विच राम राय जी पहुंचे ने। सादर बैठे सबने माहू खेल चौपर चाहे ओ शाहू। सत्कार दे नाल बादशाह ने अपने सामने सभा दे विच राम राय जी नूं बिठा लिया है। मन दे विच बादशाह ने सोचा कि मैं इस दे नाल चौपर खेडां। महद खिलारी निकट बुलाए सब ते जिते जे दाव लगाए। औरंगजेब बादशाह राम राय जी नूं कहिंदा है कि बहुत वड्डे वड्डे जिहड़े खिडारी ने ਉਹ ਆਪਣੇ ਨਾਲ ਮੈਂ ਖਿਡਾਏ ਨੇ ਤੇ ਸਾਰਿਆਂ ਨੂੰ ਮੈਂ ਦਾ ਲਾ ਕੇ ਜਿੱਤ ਲਿਆ। ਹਮ ਤੁਮ ਖੇਲੈ ਸਤਿਗੁਰ ਨੰਦ ਦਾਵ ਲਗਾਏ ਲਗਾਏ ਬਿਲੰਦ। ਰਾਮ ਰਾਏ ਜੀ ਨੂੰ ਕਹਿੰਦਾ ਕਿ ਹੇ ਗੁਰੂ ਦੇ ਸਪੁੱਤਰ ਮੈਂ ਤੁਹਾਡੇ ਨਾਲ ਚੌਪੜ ਖੇਡਣਾ ਚਾਹੁੰਦਾ ਹਾਂ, ਤੁਸੀਂ ਵੀ ਆਪਣਾ ਦਾ ਲਾ ਕੇ ਜਿੱਤਣ ਦੀ ਕੋਸ਼ਿਸ਼ ਕਰੋ ਕਿਉਂਕਿ ਮੈਂ ਬਾਕੀਆਂ ਨੂੰ ਤੇ ਸਾਰਿਆਂ ਨੂੰ ਜਿੱਤ ਚੁੱਕਾ। ਸਨਮੁਖ ਗੁਰ ਸੁਤ ਅਰ ਪਤ ਸ਼ਾਹੂ ਆਨ ਵਿਛਾਇਓ ਚੌਪਰ ਮਾਹੂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਮ ਰਾਏ ਜੀ ਨੇ ਕਹਿ ਦਿੱਤਾ ਕਿ ਠੀਕ ਹੈ ਮੈਂ ਤੇਰੇ ਨਾਲ ਚੌਪੜ ਖੇਡਾਂਗਾ। ਇਸ ਤੋਂ ਬਾਅਦ ਕਿਸੇ ਦਾਸ ਨੇ ਦੋਵਾਂ ਦੇ ਵਿਚਕਾਰ ਚੌਪੜ ਦੇ ਕੱਪੜੇ ਨੂੰ ਵਿਛਾ ਦਿੱਤਾ। ਸੋਲੈ ਨਰਦਰ ਪਾਸੇ ਤੀਨ ਲਗ ਜਵਾਹਰ ਕੰਚਨ ਪੀਨ। ਸੋਲਾਂ ਸੋਲਾਂ ਜਿਹੜੀਆਂ ਨਰਦਾਂ ਨੇ ਉਹ ਦੋਵਾਂ ਨੇ ਆਪਣੇ ਪਾਸੇ ਰੱਖ ਲਈਆਂ ਨੇ। ਇਸ ਤੋਂ ਇਲਾਵਾ ਤਿੰਨ ਜਿਹੜੇ ਪਾਸੇ ਨੇ ਜਿਨ੍ਹਾਂ ਨੂੰ ਸੋਨਾ ਵੀ ਲੱਗਿਆ ਹੋਇਆ ਔਰ ਮੋਤੀ ਵੀ ਲੱਗੇ ਹੋਏ ਨੇ, ਪਾਸੇ ਜਿਹੜੇ ਸੁੱਟੇ ਜਾਂਦੇ ਨੇ ਜਿਨ੍ਹਾਂ ਦੇ ਉੱਤੇ ਵੱਖਰੇ ਵੱਖਰੇ ਬਿੰਦੂ ਲੱਗੇ ਹੁੰਦੇ ਨੇ, ਭਾਵ ਇੱਕ ਬਿੰਦੂ ਦਾ ਇੱਕ ਨੁਕਤਾ ਦੂਸਰੇ ਦੇ ਦੋ, ਇਸੇ ਤਰ੍ਹਾਂ ਉਹ ਜਿਹੜੇ ਡਲ ਨੇ ਉਹ ਜਿਹੜੇ ਪਾਸੇ ਨੇ ਉਹ ਤਿੰਨ ਨੇ। ਅਤ ਸੁੰਦਰ ਜੋ ਕਰੇ ਬਨਾਵਨ ਚੌਪਰ ਚਾਰੋ ਦਿਸ਼ਾ ਸੁਹਾਵਨ। ਬਹੁਤ ਹੀ ਸੁੰਦਰ ਉਹਨਾਂ ਦੀ ਬਣਤਰ ਬਣਾਈ ਗਈ ਹੈ, ਬਹੁਤ ਸੋਹਣਾ ਉਹ ਚੌਪੜ ਹੈ। प्रथम गलाह लगायो शाहू तार दिनार हजार सो माहू। कवि संतोख सिंह जी लिख देने के पहला दा लगाया है बादशाह ने, उन्हें हजार मोरा नू दा दे उते रखे। पासे लगे गेर बेदो कहे गुरु सुत पर है सो। इस तो बाद जेड़ी चौपड़ दी खेड़ है वो दोआं दे विच शुरू हो गई है। पासे लगे गेर बेदो दोवें आपो अपने पासियां नू डेगन लगे ने, कहे गुरु सुत पर है सो। पर कवि संतोख सिंह जी लिखते ने कि गुरु दा सपुत्र राम राय जो चाहुंदा है ओनू पासियां दे विच ओही आउंदा है। नारद चह मारी तिस मार जो चह राखण तिस उबार। जेड़ी बादशाह दी नरद नू मारना चाहुंदा है ओने ही नंबर आउंदे ने ते उस नू मार देंदा है, जेड़ी नू मारना नहीं चाहुंदा फिर उसे तरीके दे नाल उस नू छड़ देंदा है, उस नू उबार लेंदा है। इम निज आठों नरद पकाई घर अंतर बर सगल पुगाई। ग्रंथाकार भाई संतोख सिंह जी लिखते ने इस तरीके दे नाल अपनिया जिहड़ियां अठ नरदा ने उन्हां नू पका लिया है राम राय जी ने, घर दे अंदर प्रवेश उन्हां दा करा दिता। काची नरद शाह की पाछे लई दिनार जीत कर आछे। पर जिहड़ियां बादशाह दियां नरदा सन, जिहड़ियां बादशाह दियां गोटियां सन ओ कच्चियां रह गईयां। इस तरीके दे नाल हजार दिनार भाव के हजार जिहड़े सिक्के दा दे उत्ते बादशाह ने लाए सन उन्हां नू जित लिया राम राय। चपियो शाह पुन जोगम हजार तर कर पासे कौ तर डार। बादशाह बड़ा खिजिया, इस तो बाद उसने 2000 सिक्कियां नू दा दे उते लाया। तर कर पासे कौ तर डार कहन तो भाव है कि हथ दे विच पासे लैके धरती ते सुटे बादशाह ने। पुण गुर नंदन देत रुड़ाई जोगियां ने कर लो पहुंचाई। इस खेड दे विच भी गुरु दे नंदन तो ओ जित नहीं सकिया। जोगियां ने कर लो पहुंचाई कहन तो पावे है कि घर तक जोड़ा नरदां दा जुट लिया के पहुंचाउंदा है राम राय। शाह फूट कर नरद चलावे पहुंचे दूर ते तिस को कावे। पर औरंगजेब जरा बादशाह है वो फुट के भाव के वखो वखरियां अपनियां नरदां नू चलाउंदा है, पहुंच दूर ते तिस को कावे। जदों नरदां चल चल के काफी दूर चलियां जांदियां ने ते रस्ते दे विच ही अपनियां नरदां दे नाल राम राय उहदियां नरदां नू मार दिंदा। डल गेरन की विद्या जेती शारयो पच के कर जेती। पासियां नू सुटन दी, डलां नू सुटन दी जिन्नी भी विद्या सी ओ सारी दी सारी बादशाह ने करके वेख ले। सत गुर सुत उच रत सो आवे चाहे ओ दाव नौ रंग नहीं पावे। भाव के राम राय जी जो मुंह दे विचों कहिंदे ने उसे तरह दे अंक उन्हां नू मिल जांदे ने, उसे तरह जेड़े ओ पासे ने ओ डिग के अंकां दी प्राप्ति करवा देंदे ने। चाहे ओ दाव नौ रंग नहीं पावै पर जेड़ा दा तकदा है औरंगजेब उस तरह दे अंक उस नू मिलदे ही नहीं पासियां दे सुटन दे बावजूद। द्वै सहसर पी जीत लई है शाह चप्यो पुन हार पई है। कवि जी लिखते ने किस तरीके दे नाल दूसरी जिहड़ी बाजी सी जिहदे दा दे उत्ते 2000 सिक्के बादशाह ने लाए सन उन्हां नू भी राम राय ने जित ले। 3000 पुन धर दीनार लगे खेल बे पासे डार। तीसरी बाजी दे विच बादशाह ने 3000 सिक्कियां नू दा दे उत्ते लाया है ते पासियां नू सुट के खेडन लगा। ਦਾਵ ਤੀਸਰੋ ਪ੍ਰਥਮ ਸਮਾਨ ਜੀਤ ਲੀਨ ਕਰਕੇ ਤੇ ਸਹਾਣ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੀਸਰੀ ਬਾਜ਼ੀ ਵੀ ਪਹਿਲੀਆਂ ਬਾਜ਼ੀਆਂ ਦੀ ਤਰ੍ਹਾਂ ਬੜੇ ਸੌਖੇ ਤਰੀਕੇ ਦੇ ਨਾਲ ਰਾਮ ਰਾਏ ਨੇ ਜਿੱਤ ਲਈ। ਖਸ਼ਟ ਸਹਾਂਤਰ ਜੀਤ ਜਬ ਲਈ ਅਧਿਕ ਸ਼ਾਹ ਕੇ ਮਨ ਚੱਪ ਪਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ 6000 ਜਿਹੜਾ ਸਿੱਕਾ ਸੀ ਉਹ ਜਿੱਤ ਲਿਆ ਤਿੰਨਾਂ ਬਾਜ਼ੀਆਂ ਦੇ ਵਿੱਚ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਦਸ਼ਾਹ ਬਹੁਤ ਹੀ ਜ਼ਿਆਦਾ ਖਿਜੇ। ਬਹੁਰੋ ਖਸ਼ਟ ਹਜ਼ਾਰ ਲਗਾਈ ਜਿੱਤੋਂ ਇੱਕ ਬਿਰ ਇੱਕ ਜਿੱਤ ਹਰਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਅਗਲੀ ਬਾਜ਼ੀ ਦੇ ਵਿੱਚ ਬਾਦਸ਼ਾਹ ਨੇ ਦਾਅ ਦੇ ਉੱਤੇ 6000 ਸਿੱਕੇ ਲਾਏ ਨੇ। ਜਿੱਤੋਂ ਇੱਕ ਬੇਰ ਜਿੱਤੀ ਹਰਾਈ। ਮਨ ਦੇ ਵਿੱਚ ਸੋਚਿਆ ਬਾਦਸ਼ਾਹ ਨੇ ਕਿ ਜਿੰਨੇ ਸਿੱਕਿਆਂ ਨੂੰ ਮੈਂ ਹਾਰ ਚੁੱਕਾ ਹਾਂ ਇੱਕੋ ਬਾਜ਼ੀ ਜਿੱਤ ਕੇ ਮੈਂ ਸਾਰੇ ਵਾਪਸ ਲੈ ਲਵਾਂਗਾ। ਸਕਲ ਖਿਲਾਰੀ ਕਰਤ ਸਹਾਏ ਨਹੀਂ ਕਿਸ ਕੋ ਇੱਕ ਚਲੇ ਉਪਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੋਰ ਜਿੰਨੇ ਵੀ ਖਿਡਾਰੀ ਨੇ ਉਹ ਸਾਰੇ ਦੇ ਸਾਰੇ ਬਾਦਸ਼ਾਹ ਦੀ ਸਹਾਇਤਾ ਕਰ ਰਹੇ ਨੇ ਪਰ ਕਿਸੇ ਦਾ ਕੋਈ ਵੀ ਯਤਨ ਰਾਮ ਰਾਏ ਦੇ ਅੱਗੇ ਨਹੀਂ ਚੱਲਦਾ। ਚਹਿ ਸੋ ਦਾਵ ਪਰੇ ਨਹੀਂ ਸੋਈ ਬੈਠੇ ਕਨੇ ਕਰੇ ਕਿਆ ਕੋਈ। ਕਿਉਂਕਿ ਜਿਸ ਤਰ੍ਹਾਂ ਦੇ ਦਾਅ ਚਾਹੁੰਦੇ ਨੇ ਉਸ ਤਰ੍ਹਾਂ ਦੇ ਦਾਅ ਉਹਨਾਂ ਨੂੰ ਮਿਲਦੇ ਹੀ ਨਹੀਂ ਹਨ। ਇਸ ਕਰਕੇ ਭਾਵੇਂ ਵਧੇਰੇ ਵੀ ਕਿਉਂ ਨਾ ਬੈਠੇ ਹੋਣ ਆਖਰਕਾਰ ਚੱਲਣਾ ਤੇ ਉਸ ਸਿਰ ਦੇ ਉੱਤੇ ਹੈ ਜਿਹੜੇ ਅੰਕ ਮਿਲਣੇ ਨੇ। ਰਹੀ ਤਬੈ ਪੀ ਨਰਦ ਪਿਛਾਰੀ ਰਚੇ ਉਪਾਏ ਗਯੋ ਪੁਨ ਹਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਦਸ਼ਾਹ ਦੀਆਂ ਨਰਦਾਂ ਪਿੱਛੇ ਰਹਿ ਗਈਆਂ ਬੜੇ ਉਪਾਅ ਕੀਤੇ ਪਰ ਫਿਰ ਵੀ ਬਾਦਸ਼ਾਹ ਹਾਰ ਗਏ। ਰਹੇ ਉਪਾਏ ਕਰਤ ਬਹੁ ਤੇਰਾ ਨਹੀਂ ਦਾਵ ਪਾਸੇ ਸ਼ੁਭ ਗੇਰਾ। ਬਹੁਤੇ ਸਾਰੇ ਯਤਨ ਕਰਕੇ ਥੱਕ ਕੇ ਹਾਰ ਗਏ ਉਹਨਾਂ ਦੇ ਦਾਵ ਕਿਸੇ ਵੀ ਤਰੀਕੇ ਦੇ ਨਾਲ ਪੂਰੇ ਨਹੀਂ ਉਤਰੇ। ਦਸ ਯਾਰ ਦੋਏ ਸਹੰਸ ਕੋ ਇਮ ਦਿਨਾਰ ਹਰਾਏ ਪੁਨ ਨਿਵਾਜ ਕੋ ਸਮੋ ਲਖ ਉਠਿਓ ਸ਼ਾਹ ਪਛੋਤਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਵਿਧੀ ਦੇ ਨਾਲ 10 ਤੇ 2 ਪਾਵ ਕੇ 12000 ਦਿਨਾਰ ਬਾਦਸ਼ਾਹ ਹਾਰ ਗਿਆ ਰਾਮ ਰਾਏ ਦੇ ਅੱਗੇ। ਇਸ ਤੋਂ ਬਾਅਦ ਨਮਾਜ਼ ਪੜਨ ਦਾ ਸਮਾਂ ਲੱਗ ਕੇ ਸਮਾਂ ਜਾਣ ਕੇ ਬਾਦਸ਼ਾਹ ਪਛਤਾਉਂਦਾ ਹੋਇਆ ਉੱਠ ਪਿਆ।
ਜੀਤ ਮੋਹਰ ਨਿਜ ਸੰਗ ਲੈ ਆਇਓ ਸਿਵਰ ਮਜਾਰ ਸਵਾ ਬਿਸਮਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੱਤੀਆਂ ਹੋਈਆਂ ਮੋਹਰਾਂ ਨੂੰ ਨਾਲ ਲੈ ਕੇ ਰਾਮ ਰਾਏ ਜੀ ਆਪਣੇ ਡੇਰੇ ਦੇ ਉੱਤੇ ਪਹੁੰਚ ਗਏ ਨੇ। ਸਾਰੀ ਦੀ ਸਾਰੀ ਵੇਖਣ ਵਾਲੀ ਸਭਾ ਦੰਗ ਰਹਿ ਗਈ।
ਕਵੀ ਸੰਤੋਖ ਸਿੰਘ ਸਭ ਨਹੀਂ ਲਖਿਓ ਨਾਇਨ ਸਮਾਨ ਅਰੇ ਵਿਜੈ ਕੋ ਨਹੀਂ ਲਹਿ ਸਭ ਹੀ ਰੀਤ ਮਹਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੇਖਣ ਵਾਲਿਆਂ ਸਾਰਿਆਂ ਨੇ ਇਸ ਗੱਲ ਨੂੰ ਸਮਝਿਆ ਹੈ ਕਿ ਰਾਮ ਰਾਏ ਦੀ ਬਰਾਬਰੀ ਦਾ ਹੋਰ ਕੋਈ ਵੀ ਨਹੀਂ ਹੈ। ਜਿਹੜਾ ਵੀ ਅੜੇਗਾ ਉਹ ਜਿੱਤ ਦੀ ਪ੍ਰਾਪਤੀ ਰਾਮ ਰਾਏ ਤੋਂ ਕਰ ਨਹੀਂ ਸਕਦਾ ਕਿਉਂਕਿ ਹਰ ਇੱਕ ਰੀਤੀ ਦੇ ਨਾਲ ਰਾਮ ਰਾਏ ਜੀ ਮਹਾਨ ਨੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਸ੍ਰੀ ਸਤ ਗੁਰ ਨੰਦਨ ਤਹਾ ਬਸਤਿਓ ਸਮੋ ਬਿਸਾਲ ਕਰਿਓ ਬਿਤਾਵਨ ਕੋ ਜਬੈ ਮਰੀ ਪਰੀ ਇਕ ਕਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਦੇ ਸਪੁੱਤਰ ਰਾਮ ਰਾਏ ਨੂੰ ਰਹਿੰਦਿਆਂ ਕਾਫੀ ਸਾਰਾ ਸਮਾਂ ਦਿੱਲੀ ਦੇ ਵਿੱਚ ਬਤੀਤ ਹੋ ਗਿਆ ਹੈ। ਕਵੀ ਜੀ ਲਿਖਦੇ ਨੇ ਕਿ ਇਸੇ ਹੀ ਸਮੇਂ ਦੌਰਾਨ ਇੱਕ ਵੇਲੇ ਦਿੱਲੀ ਸ਼ਹਿਰ ਦੇ ਵਿੱਚ ਮਰੀ ਦੀ ਬਿਮਾਰੀ ਫੈਲ ਗਈ ਭਾਵ ਕਿ ਹੈਜੇ ਦੀ ਬਿਮਾਰੀ ਨੇ ਆਪਣਾ ਪਸਾਰਾ ਕਰ ਲਿਆ।
ਪਾਇਓ ਤ੍ਰਾਸ ਜਬ ਦਿੱਲੀ ਪੁਰ ਮੈਂ ਰੁਦਤ ਮੁਦਤ ਸ਼ੋਕ ਘਰ ਘਰ ਮੈਂ।
ਐਸੀ ਬਿਮਾਰੀ ਫੈਲੀ
ਕਿ ਜਿਨੇ ਬਹੁਤ ਹੀ ਜ਼ਿਆਦਾ ਲੋਕਾਂ ਦੇ ਮਨ ਦੇ ਵਿੱਚ ਡਰ ਪੈਦਾ ਕਰ ਦਿੱਤਾ ਹੈ। ਘਰ ਘਰ ਦੇ ਵਿੱਚ ਮੌਤਾਂ ਹੁੰਦੀਆਂ ਨੇ ਤੇ ਘਰ ਘਰ ਦੇ ਵਿੱਚ ਮਾਤਮ ਛਾਇਆ ਹੋਇਆ।
ਹਾਹਾਕਾਰ ਮ੍ਰਿਤੂ ਕੇ ਤ੍ਰਾਸਾ ਮਰੈ ਤੁਰਤਿ ਉਪਚਾਰ ਨਾ ਆਸਾ।
ਕਵੀ ਜੀ ਲਿਖਦੇ ਨੇ ਕਿ ਮੌਤ ਦੇ ਡਰ ਤੋਂ ਸਾਰੇ ਹਾਹਾਕਾਰ ਮਚਾ ਰਹੇ ਨੇ, ਬਹੁਤੇ ਸਾਰੇ ਮਰ ਵੀ ਰਹੇ ਨੇ ਕਿਉਂਕਿ ਉਸਦਾ ਇਲਾਜ ਕੋਈ ਛੇਤੀ ਕੀਤਾ ਨਹੀਂ ਜਾ ਸਕਦਾ।
ਰਾਉ ਰੰਕ ਸਭ ਕੇ ਇਕ ਸਾਰ ਪੰਡਤ ਮੂੜਨ ਪਰੀ ਪੁਕਾਰ।
ਕਵੀ ਜੀ ਲਿਖਦੇ ਨੇ ਕਿ ਬਿਮਾਰੀ ਨੇ ਕਿਸੇ ਅਮੀਰ ਤੇ ਗਰੀਬ ਦਾ ਕੋਈ ਲਿਹਾਜ਼ ਨਹੀਂ ਕੀਤਾ, ਭਾਵ ਕੇ ਹਰ ਇੱਕ ਨੂੰ ਬਿਮਾਰੀ ਲੱਗੀ। ਪੰਡਤ ਮੂੜਨ ਪਰੀ ਪੁਕਾਰ, ਭਾਵ ਕੇ ਪੰਡਤਾਂ ਦੇ ਵਿੱਚ ਤੇ ਮੂਰਖਾਂ ਦੇ ਵਿੱਚ ਪੁਕਾਰ ਪਈ ਹੈ। ਇੱਥੇ ਪੰਡਤ ਤੋਂ ਭਾਵ ਹੈ ਕਿ ਸਿਆਣੇ ਪੁਰਸ਼ ਤੇ ਮੂਰਖਾਂ ਤੋਂ ਭਾਵ ਹੈ ਕਿ ਆਮ ਜਿਹੜੇ ਵਿਦਿਆ ਤੋਂ ਜਾਣੂ ਨਹੀਂ ਹਨ। ਕਵੀ ਜੀ ਲਿਖਦੇ ਨੇ ਉੱਚਿਆਂ ਨੀਵਿਆਂ ਦੇ ਵਿੱਚ ਤੇ ਗਿਆਨੀਆਂ ਦੇ ਵਿੱਚ ਤੇ ਅਗਿਆਨੀਆਂ ਦੇ ਵਿੱਚ ਇਸ ਦੁੱਖ ਦੀ ਪੁਕਾਰ ਹੈ।
ਘਰ ਘਰ ਰੋਧ ਤਹਿ ਨਰ ਨਾਰੀ ਕੇਸ ਉਖਾਰ ਮੁਰਛਾ ਧਾਰੀ।
ਘਰ ਘਰ ਦੇ ਵਿੱਚ ਜਿਹੜੇ ਇਸਤਰੀਆਂ ਤੇ ਪੁਰਸ਼ ਨੇ ਉਹ ਰੋਂਦੇ ਨੇ, ਆਪਣੇ ਵਾਲਾਂ ਨੂੰ ਖੋਂਦੇ ਨੇ, ਕਈ ਕਈ ਬਿਹਾਲ ਹੋ ਕੇ ਧਰਤੀ ਦੇ ਉੱਤੇ ਡਿੱਗ ਜਾਂਦੇ ਨੇ ਬੇਹੋਸ਼ ਹੋ ਕੇ।
ਦਸਤ ਬਵਣ ਦੋਊ ਲੱਗ ਜਾਏ ਇੱਕ ਦੋ ਜਾਮ ਵਿਖੇ ਮ੍ਰਿਤ ਪਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਸਤ ਤੇ ਬਵਣ, ਭਾਵ ਕੇ ਦਸਤ ਤੇ ਉਲਟੀਆਂ ਇੱਕੋ ਵਾਰੀ ਮਨੁੱਖ ਨੂੰ ਲੱਗ ਜਾਂਦੀਆਂ ਨੇ, ਇੱਕ ਦੋ ਪਹਿਰ ਹੀ ਉਹ ਬਤੀਤ ਕਰਦਾ, ਇਸ ਤੋਂ ਬਾਅਦ ਮਰ ਜਾਂਦਾ।
ਕਾਰੀ ਉਪਚਾਰ ਬੈਦ ਪਚ ਹਾਰੇ ਨਹੀਂ ਬਸ ਚਲੇ ਸੋ ਕੌਣ ਵਿਚਾਰੇ।
ਕਵੀ ਜੀ ਲਿਖਦੇ ਨੇ ਕਿ ਵੈਦ ਸਾਰੇ ਦੇ ਸਾਰੇ ਆਪਣੇ ਯਤਨਾਂ ਨੂੰ ਇਲਾਜਾਂ ਨੂੰ ਕਰਕੇ ਥੱਕ ਕੇ ਹਾਰ ਗਏ ਨੇ, ਉਹਨਾਂ ਦਾ ਕੋਈ ਵੀ ਵਸ ਇਸ ਮਰੀ ਦੀ ਬਿਮਾਰੀ ਦੇ ਉੱਤੇ ਨਹੀਂ ਚੱਲਦਾ।
ਸ਼ਾਹ ਸਭਾ ਮੈਂ ਨਿਤ ਪ੍ਰਤਿਭਾਤੀ ਕਰ ਸਭਾ ਮੈਂ ਮ੍ਰਿਤ ਜਿਸ ਭਾਂਤੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਦਸ਼ਾਹ ਦੀ ਸਭਾ ਦੇ ਵਿੱਚ ਨਿਤਾ ਪ੍ਰਤੀ ਐਸੀਆਂ ਹੀ ਗੱਲਾਂ ਹੁੰਦੀਆਂ ਨੇ ਕਿ ਹੈਜੇ ਦੀ ਜਿਹੜੀ ਬਿਮਾਰੀ ਹੈ ਉਹ ਸ਼ਹਿਰ ਦੇ ਵਿੱਚ ਫੈਲੀ ਹੋਈ ਹੈ, ਬਹੁਤਿਆਂ ਸਾਰਿਆਂ ਮਨੁੱਖਾਂ ਦਾ ਨਾਸ ਹੋ ਰਿਹਾ।
ਆਜ ਪੁਰੀ ਮੈਂ ਇੱਥੇ ਮਰੇ ਵਹਿਰ ਥਾਨ ਸ਼ਮਸ਼ਾਨਣ ਭਰੇ।
ਕਿਸੇ ਨੇ ਆਣ ਕੇ ਦੱਸਿਆ ਕਿ ਅੱਜ ਇੰਨੇ ਜ਼ਿਆਦਾ ਪੁਰੀ ਦੇ ਵਿੱਚ ਮਨੁੱਖ ਮਾਰੇ ਗਏ ਨੇ, ਕਈਆਂ ਨੇ ਆਣ ਕੇ ਦੱਸਿਆ ਕਿ ਜਿਹੜੀ ਸ਼ਮਸ਼ਾਨ ਭੂਮੀ ਹੈ ਉਹ ਵੀ ਥੋੜੀ ਪੈ ਗਈ ਹੈ, ਭਾਵ ਕੇ ਇੰਨੀਆਂ ਜ਼ਿਆਦਾ ਮੌਤਾਂ ਹੋ ਰਹੀਆਂ।
ਦਬੈ ਸੈਂਕਰੇ ਸੈਂਕਰ ਜਾ ਰਹੇ ਆਵਤ ਜਾਤੇ ਰੁਦਤ ਪੁਕਾਰਾਂ।
ਜਿਹੜੇ ਮੁਸਲਮਾਨ ਨੇ ਉਹ ਜਦੋਂ ਮਰਦੇ ਨੇ ਉਹਨਾਂ ਨੂੰ ਦਫਨਾਇਆ ਜਾਂਦਾ, ਦੱਬਿਆ ਜਾਂਦਾ, ਇਸੇ ਤਰ੍ਹਾਂ ਸੈਂਕੜਿਆਂ ਨੂੰ ਸਾੜਿਆ ਵੀ ਜਾਂਦਾ ਹੈ ਹਿੰਦੂ ਮਤ ਦੇ ਅਨੁਸਾਰ। ਕਵੀ ਜੀ ਲਿਖਦੇ ਨੇ ਆਉਂਦਿਆਂ ਤੇ ਜਾਂਦਿਆਂ ਬੜੀਆਂ ਹੀ ਪੁਕਾਰਾਂ ਹੁੰਦੀਆਂ ਨੇ ਜਦੋਂ ਕੋਈ ਇਸ ਤਰੀਕੇ ਦੇ ਨਾਲ ਮੁਰਦੇ ਦਾ ਦਾਹ ਕਰਕੇ ਜਾਂ ਦੱਬ ਕੇ ਆਉਂਦਾ।
ਕਹੂੰ ਬੈਦ ਫਿਰ ਤੇ ਉਤਲਾਵਤ ਕੇਤਕ ਔਖਦ ਦੌਰਤ ਲਿਆਵਤ।
ਜਿਹੜੇ ਵੈਦ ਨੇ ਉਹ ਸਾਰੇ ਦੇ ਸਾਰੇ ਕਾਲੀ ਦੇ ਨਾਲ ਇਧਰ ਉਧਰ ਭੱਜੇ ਫਿਰਦੇ ਨੇ, ਕੋਈ ਦਵਾਈਆਂ ਨੂੰ ਲੈ ਕੇ ਆਉਂਦਾ ਤੇ ਕਿਸੇ ਨੂੰ ਦਵਾਈਆਂ ਲੈਣ ਦੇ ਵਾਸਤੇ ਭੇਜਿਆ ਜਾਂਦਾ।
ਸ਼ਾਹ ਨਿਕਟ ਕੇਤਕ ਮਰੇ ਜੀਵਤ ਮਹਾ ਤ੍ਰਾਸ ਕੋ ਕਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਦਸ਼ਾਹ ਦੇ ਜਿਹੜੇ ਨਿਕਟ ਵਰਤੀ ਸਨ ਉਹ ਵੀ ਕਾਫੀ ਸਾਰੇ ਇਸੇ ਬਿਮਾਰੀ ਦੇ ਨਾਲ ਮਾਰੇ ਗਏ ਤੇ ਜਿਹੜੇ ਬਾਕੀ ਦੇ ਜਿਉਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਵੀ ਬੜਾ ਡਰ ਹੈ।
ਏਕ ਬਾਰ ਕਿਆ ਕਿਆਮਤ ਆਈ ਮਰੇ ਹਜ਼ਾਰੋਂ ਨਹੀਂ ਬਿਲ ਮਾਈ।
ਬਾਦਸ਼ਾਹ ਕਹਿੰਦਾ ਹੈ ਕਿ ਇੱਕੋ ਵਾਰੀ ਇਹ ਕਿਸ ਤਰ੍ਹਾਂ ਦੀ ਕਿਆਮਤ ਆ ਗਈ ਹੈ ਕਿ ਹਜ਼ਾਰਾਂ ਦੇ ਹਜ਼ਾਰਾਂ ਮਰਦੇ ਜਾ ਰਹੇ ਨੇ, ਇਸ ਬਿਮਾਰੀ ਦੇ ਵਿੱਚ ਕੋਈ ਠਿੱਲ ਪਾਈ ਨਹੀਂ ਜਾ ਰਹੀ।
ਔਖਦ ਦਈ ਲਗੈ ਨਹੀਂ ਕਾਹੂ ਬਵਣ ਦਸਤ ਲਾਗੇ ਦੁੱਖ ਮਾਹੂ।
ਬਾਦਸ਼ਾਹ ਨੂੰ ਦੱਸਣ ਵਾਲੇ ਦੱਸਦੇ ਨੇ ਕਿ ਕੋਈ ਵੀ ਜਿਹੜੀ ਦਵਾਈ ਹੈ ਉਹ ਕਿਸੇ ਪ੍ਰਕਾਰ ਦੇ ਨਾਲ ਕੰਮ ਨਹੀਂ ਕਰਦੀ। ਜਿਹੜੇ ਮਨੁੱਖ ਨੂੰ ਬਿਮਾਰੀ ਹੁੰਦੀ ਹੈ ਉਹਨੂੰ ਦਸਤ ਲੱਗ ਜਾਂਦੇ ਨੇ, ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਥੋੜੀ ਦੇਰ ਦੇ ਵਿੱਚ ਹੀ ਉਹ ਦੁੱਖ ਪਾ ਕੇ ਮਰ ਜਾਂਦਾ।
ਉੱਚੇ ਚੜਿਓ ਸ਼ਾਹ ਸੁਣ ਸ਼੍ਰੋਣ, ਪੀਟਤ ਰੋਧਤ ਜਿਤ ਕਿਤ ਪਾਉਣ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਉੱਚੇ ਮਹਿਲ ਦੇ ਉੱਤੇ ਖਲੋ ਕੇ ਕੰਨਾਂ ਦੇ ਨਾਲ ਸੁਣਿਆ ਆਵਾਜ਼ਾਂ ਉਹਨਾਂ ਨੂੰ ਜਿਹੜੀਆਂ ਕਿ ਰੋਣ ਤੇ ਪੁੱਟਣ ਦੀਆਂ ਆ ਰਹੀਆਂ ਸਨ ਬਾਦਸ਼ਾਹ ਨੇ।
ਤਿਸ ਛਿਨ ਚਿਤ ਮੇ ਇਮ ਫੁਰ ਆਈ, ਸਤ ਗੁਰ ਸੁਤ ਸੋ ਕਹੋ ਬੁਲਾਈ।
ਜਦੋਂ ਲੋਕਾਂ ਦੇ ਵਿਰਲਾਪ ਨੂੰ ਸੁਣਿਆ ਔਰੰਗਜ਼ੇਬ ਬਾਦਸ਼ਾਹ ਨੇ, ਉਸੇ ਵੇਲੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਖਿਆਲ ਪੈਦਾ ਹੋਇਆ ਹੈ ਕਿ ਮੈਨੂੰ ਚਾਹੀਦਾ ਕਿ ਸਤਿਗੁਰੂ ਦੇ ਸਪੁੱਤਰ ਭਾਵ ਕੇ ਰਾਮ ਰਾਏ ਨੂੰ ਆਪਣੇ ਕੋਲ ਬੁਲਾਵਾਂ।
ਸੋ ਇਹ ਤ੍ਰਾਸ ਮਿਟਾਵਣ ਜੋਗ, ਜਿਸ ਤੇ ਬਚੇ ਪੁਰੀ ਕੇ ਲੋਕ।
ਸੋਚਿਆ ਬਾਦਸ਼ਾਹ ਨੇ ਕਿ ਰਾਮ ਰਾਏ ਜੀ ਇਸ ਡਰ ਨੂੰ ਮਿਟਾਉਣ ਵਾਲੇ ਨੇ, ਇਸ ਬਿਮਾਰੀ ਨੂੰ ਉਹ ਦੂਰ ਕਰ ਦੇਣਗੇ, ਤਾਂ ਹੀ ਮੇਰੀ ਪੁਰੀ ਦੇ ਲੋਕ ਜਿਹੜੇ ਨੇ ਨਾ ਉਹ ਬਚ ਸਕਣਗੇ।
ਆਏ ਸਭ ਮੇ ਬੈਠਿਓ ਸ਼ਾਹੂ, ਗੁਰਸੁਤ ਕੋ ਬੁਲਵਾਇਓ ਪਾਹੂ।
ਬਾਦਸ਼ਾਹ ਆਪਣੀ ਸਭਾ ਦੇ ਵਿੱਚ ਆਣ ਕੇ ਬੈਠ ਗਿਆ ਤੇ ਫਿਰ ਸੰਦੇਸ਼ਾ ਘੱਲ ਕੇ ਸਤਿਗੁਰੂ ਦੇ ਸਪੁੱਤਰ ਭਾਵ ਕੇ ਰਾਮ ਰਾਏ ਨੂੰ ਆਪਣੇ ਕੋਲ ਬੁਲਾਇਆ।
ਦੀਨ ਰੀਤ ਸੋ ਗਿਰਾ ਬਖਾਨੀ, ਪਰੀ ਪੁਰੀ ਮੈਂ ਮਰੀ ਮਹਾਨੀ।
ਬੜਾ ਹੀ ਦੀਨ ਹੋ ਕੇ ਰਾਮ ਰਾਏ ਜੀ ਦੇ ਚਰਨਾਂ ਦੇ ਵਿੱਚ ਬਾਦਸ਼ਾਹ ਨੇ ਬੇਨਤੀ ਕੀਤੀ ਹੈ ਕਿ ਪੁਰੀ ਦੇ ਵਿੱਚ ਸ਼ਹਿਰ ਦੇ ਵਿੱਚ ਮਰੀ ਦੀ ਜਿਹੜੀ ਬਿਮਾਰੀ ਹੈ ਨਾ ਬਹੁਤ ਜ਼ਿਆਦਾ ਫੈਲ ਚੁੱਕੀ।
ਇਸ ਕੋ ਯਤਨ ਤੁਮਾਰੇ ਯਾਦ, ਜੇਕਰ ਕਰੋ ਹੋਏ ਅਹੀ ਲਾਦ।
ਬਾਦਸ਼ਾਹ ਕਹਿੰਦਾ ਕਿ ਜੇਕਰ ਇਸ ਬਿਮਾਰੀ ਨੂੰ ਦੂਰ ਕਰਨ ਦਾ ਤੁਹਾਡੇ ਕੋਈ ਯਤਨ ਯਾਦ ਹੈ ਤੇ ਕਿਰਪਾ ਕਰਕੇ ਦੱਸੋ, ਤਾਂ ਕਿ ਉਸ ਯਤਨ ਨੂੰ ਅਪਣਾਇਆ ਜਾਵੇ ਤੇ ਲੋਕਾਂ ਨੂੰ ਸੁਖੀ ਕੀਤਾ ਜਾਵੇ।
ਮਾਨਵ ਮਰੇ ਹਜ਼ਾਰੋਂ ਅਬੈ, ਤ੍ਰਾਸ ਕਰਤ ਜੇ ਜੀਵਤ ਸਬੈ।
ਔਰੰਗਜ਼ੇਬ ਬਾਦਸ਼ਾਹ ਰਾਮ ਰਾਏ ਜੀ ਨੂੰ ਕਹਿੰਦਾ, ਹਜ਼ਾਰਾਂ ਹੀ ਮਨੁੱਖਾਂ ਦੀ ਮੌਤ ਹੋ ਗਈ ਹੈ ਤੇ ਜਿਹੜੇ ਬਾਕੀ ਦੇ ਜਿਉਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਵੀ ਬਹੁਤ ਜ਼ਿਆਦਾ ਡਰ ਹੈ।
ਸਭ ਹਨ ਪਰ ਤੁਮ ਰੋਇ ਉਪਕਾਰ, ਜੇ ਅਬ ਇਹ ਸੰਕਟ ਦਿਓ ਟਾਰ।
ਕਹਿੰਦਾ ਕਿ ਰਾਮ ਰਾਏ ਜੀ, ਜੇਕਰ ਤੁਸੀਂ ਇਸ ਸੰਕਟ ਨੂੰ ਟਾਲ ਦਿਓਗੇ ਤੇ ਸਾਰਿਆਂ ਦੇ ਉੱਤੇ ਤੁਹਾਡਾ ਬਹੁਤ ਵੱਡਾ ਉਪਕਾਰ ਹੋਵੇਗਾ।
ਜੇ ਔਖਦ ਕੋ ਹੋਏ ਬਤਾਵੋ, ਆਪਣੀ ਉਪਾਏ ਤਾਂ ਸੋ ਸਮਝਾਵੋ।
ਬਾਦਸ਼ਾਹ ਕਹਿੰਦਾ ਕਿ ਸਾਰੇ ਵੈਦ ਹਕੀਮ ਆਪਣੀਆਂ ਦਵਾਈਆਂ ਦੇ ਕੇ ਥੱਕ ਗਏ ਨੇ, ਹਾਰ ਗਏ ਨੇ। ਕਿਸੇ ਦੀ ਦਵਾਈ ਕਿਸੇ ਤਰ੍ਹਾਂ ਦਾ ਕੋਈ ਕੰਮ ਸਵਾਰਦੀ ਨਹੀਂ ਹੈ। ਜੇਕਰ ਕਿਸੇ ਐਸੀ ਦਵਾਈ ਨੂੰ ਜਾਣਦੇ ਹੋ ਜਿਹਨੂੰ ਖਾਣ ਦੇ ਨਾਲ ਬਿਮਾਰੀ ਹਟ ਜਾਵੇ ਤੇ ਉਹ ਔਸ਼ਧੀ ਦੱਸ ਦਿਓ, ਉਹ ਦਵਾਈ ਦੱਸ ਦਿਓ, ਜਾਂ ਫਿਰ ਹੋਰ ਤੁਹਾਡੇ ਸਮੇਂ ਦੇ ਵਿੱਚ ਕੋਈ ਯਤਨ ਆਉਂਦਾ ਹੈ ਤੇ ਉਹ ਸਮਝਾਓ।
ਸੁਣ ਸ੍ਰੀ ਰਾਮ ਰਾਏ ਨੇ ਕਹਿਓ, ਜੇ ਮ੍ਰਿਤ ਕੋ ਦੁੱਖ ਸਭ ਨੇ ਲਹਿਓ।
ਕਵੀ ਜੀ ਲਿਖਦੇ ਨੇ, ਜਦੋਂ ਇਸ ਤਰ੍ਹਾਂ ਦੀ ਬਾਦਸ਼ਾਹ ਨੇ ਬੇਨਤੀ ਕੀਤੀ, ਉਹਦੀ ਬੇਨਤੀ ਨੂੰ ਸੁਣ ਕੇ ਰਾਮ ਰਾਏ ਜੀ ਕਹਿੰਦੇ ਨੇ ਕਿ ਜੇ ਸਾਰਿਆਂ ਨੂੰ ਇਸ ਤਰੀਕੇ ਦੇ ਨਾਲ ਮੌਤ ਦਾ ਦੁੱਖ ਵਿਆਪਿਆ ਹੋਇਆ।
ਕਹਿੰਦੇ ਨੇ, ਤਿਸ ਕੋ ਅਬ ਉਪਾਏ ਕਰ ਦੇਹ, ਹਮਰੇ ਚਰਨ ਧੋਏ ਕਰ ਲੇਹ।
ਰਾਮ ਰਾਏ ਜੀ ਕਹਿੰਦੇ ਨੇ ਕਿ ਮੈਂ ਇਸ ਦਾ ਉਪਾਅ ਦੱਸਦਾ ਹਾਂ ਕਿ ਮੇਰੇ ਚਰਨਾਂ ਨੂੰ ਧੋ ਕੇ ਉਹ ਜਿਹੜਾ ਪਾਣੀ ਹੈ ਜਿਹਨੂੰ ਵੀ ਪਿਆਇਆ ਜਾਏਗਾ ਉਹਦੀ ਬਿਮਾਰੀ ਦੂਰ ਹੋਏਗੀ। ਸਿਰਫ ਤੇ ਸਿਰਫ ਇਹੀ ਉਪਚਾਰ ਹੈ, ਇਹੀ ਯਤਨ।
ਜਿਸ ਕੇ ਬਵਣ ਦਸਤ ਹੋਏ ਜਾਵੇ, ਤਿਸ ਕੇ ਬਦਨ ਬੇਰ ਇੱਕ ਪਾਵੇ।
ਰਾਮ ਰਾਏ ਜੀ ਕਹਿੰਦੇ ਨੇ ਕਿ ਜਿਹਨੂੰ ਵੀ ਦਸਤ ਲੱਗਦੇ ਨੇ ਤੇ ਜਿਹਨੂੰ ਵੀ ਉਲਟੀਆਂ ਆਉਂਦੀਆਂ ਨੇ, ਬਸ ਮੇਰੇ ਚਰਨਾਂ ਦਾ ਪਾਣੀ ਇੱਕ ਵਾਰ ਉਹਦੇ ਮੂੰਹ ਦੇ ਵਿੱਚ ਪਾ ਦੇਣ।
ਜੀਅਤ ਰਹਿ ਸੋ ਮਰੇ ਨਾ ਤਬੈ, ਇਸ ਬਿਦ ਸੰਕਟ ਹੱਥ ਹੋਏ ਸਬੈ।
ਰਾਮ ਰਾਏ ਜੀ ਕਹਿੰਦੇ ਨੇ ਕਿ ਮੇਰੇ ਚਰਨਾਂ ਦਾ ਪਾਣੀ ਜਿਹਦੇ ਵੀ ਮੂੰਹ ਦੇ ਵਿੱਚ ਪੈ ਜਾਏਗਾ ਉਹਦੀ ਮੌਤ ਨਹੀਂ ਹੋਏਗੀ। ਇਸ ਤਰ੍ਹਾਂ ਕਰਨ ਦੇ ਨਾਲ ਸਾਰੇ ਦਾ ਸਾਰਾ ਸੰਕਟ ਸਾਰਿਆਂ ਦਾ ਦੂਰ ਹੋਏਗਾ।
ਸੁਣਤ ਸ਼ਾਹ ਨੇ ਮੋਦ ਉਪਾਵਾ ਸਕਲ ਸਭਾ ਮੈਂ ਭਾਖ ਸੁਣਾਵਾ।
ਉਸੇ ਵੇਲੇ ਬਾਦਸ਼ਾਹ ਨੇ ਸੁਣ ਕੇ ਖੁਸ਼ੀ ਨੂੰ ਪੈਦਾ ਕੀਤਾ ਤੇ ਸਾਰੀ ਸਭਾ ਨੂੰ ਸੁਣਾ ਕੇ ਬਾਦਸ਼ਾਹ ਨੇ ਇਸ ਤਰ੍ਹਾਂ ਆਖਿਆ,
ਕਹਿੰਦਾ ਟਿੰਡਮ ਫੇਰ ਦੇਹੋ ਪੁਰ ਸਾਰੇ ਹੋਏ ਜੋ ਦੁਖੀ ਸੋ ਚਰਨ ਪਖਾਰੇ।
ਆਪਣੇ ਆਦਮੀਆਂ ਨੂੰ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਸਾਰੇ ਸ਼ਹਿਰ ਦੇ ਵਿੱਚ ਇਹ ਢਿੰਡੋਰਾ ਫੇਰ ਦਿੱਤਾ ਜਾਵੇ ਕਿ ਜਿਹੜਾ ਵੀ ਮਰੀ ਦੀ ਬਿਮਾਰੀ ਤੋਂ ਦੁਖੀ ਹੈ ਉਹ ਰਾਮ ਰਾਏ ਦੇ ਚਰਨਾਂ ਨੂੰ ਆਣ ਕੇ ਧੋ ਕੇ ਲੈ ਜਾਵੇ ਤੇ ਉਹ ਪਾਣੀ ਦੁਖੀ ਦੇ ਮੂੰਹ ਦੇ ਵਿੱਚ ਪਾਵੇ।
ਤਬੈ ਸਭਾ ਮੈਂ ਇੱਕ ਦੋਏ ਕਹਿਓ ਹਮਰੇ ਸਦਨ ਅਬੈ ਦੁਖ ਲਹਿਓ।
ਬਾਦਸ਼ਾਹ ਨੇ ਇਸ ਤਰ੍ਹਾਂ ਦਾ ਢਿੰਡੋਰਾ ਫੇਰਨ ਦਾ ਹੁਕਮ ਦਿੱਤਾ ਹੈ। ਕਵੀ ਜੀ ਲਿਖਦੇ ਨੇ ਇੱਕ ਦੋ ਸਭਾ ਦੇ ਵਿੱਚ ਹੀ ਬੈਠੇ ਹੋਏ ਸਨ ਜਿਨ੍ਹਾਂ ਦੇ ਘਰ ਦੇ ਵਿੱਚ ਇਹ ਬਿਮਾਰੀ ਦੇ ਨਾਲ ਉਹਨਾਂ ਦੇ ਜਿਹੜੇ ਘਰ ਦੇ ਮੈਂਬਰ ਨੇ ਉਹ ਦੁਖੀ ਸਨ। ਹਮਰੇ ਸਦਨ ਅਬੈ ਦੁਖ ਲਹਿਓ, ਬਾਦਸ਼ਾਹ ਨੂੰ ਕਹਿੰਦੇ ਨੇ ਕਿ ਸਾਡੇ ਪਰਿਵਾਰ ਦੇ ਵਿੱਚ ਤੇ ਲੋਕ ਇਸ ਤਰ੍ਹਾਂ ਦੁਖੀ ਨੇ।
ਚਰਨ ਪਖਾਰੇ ਤਤਸ਼ਿਨ ਤਾਹੂ ਪਾਇਓ ਸ਼ੀਘਰ ਦੁਖੀ ਮੈਂ ਮਾਹੂ।
ਉਹਨਾਂ ਨੇ ਫਿਰ ਉਸੇ ਵੇਲੇ ਰਾਮ ਰਾਏ ਦੇ ਚਰਨਾਂ ਨੂੰ ਧੋਤਾ ਹੈ, ਉਸ ਪਾਣੀ ਨੂੰ ਲੈ ਕੇ ਗਏ ਨੇ ਤੇ ਜਾ ਕੇ ਜਿਨ੍ਹਾਂ ਨੂੰ ਰੋਗ ਲੱਗਾ ਹੋਇਆ ਸੀ ਉਹਨਾਂ ਦੇ ਮੂੰਹ ਦੇ ਵਿੱਚ ਪਾਇਆ।
ਤੁਰਤ ਕਸ਼ਟ ਕੋ ਦੂਰ ਬਿਦਾਰਾ ਆਏ ਸ਼ਾਹ ਟਿਗ ਤਿਨ ਉਚਾਰਾ।
ਬਸ ਮੂੰਹ ਦੇ ਵਿੱਚ ਪਾਣੀ ਪਾਉਣ ਦੀ ਦੇਰ ਹੀ ਸੀ, ਉਹਨਾਂ ਦਾ ਕਸ਼ਟ ਦੂਰ ਹੋ ਗਿਆ। ਉਹਨਾਂ ਨੇ ਝੱਟ ਹੀ ਬਾਦਸ਼ਾਹ ਦੀ ਸਭਾ ਦੇ ਵਿੱਚ ਆਣ ਕੇ ਇਸ ਗੱਲ ਤੋਂ ਜਾਣੂ ਕਰਵਾਇਆ।
ਚਰਨਾ ਮ੍ਰਿਤ ਜਬ ਪਾਵਨ ਕਰਿਓ ਸਕਲ ਕਸ਼ਟ ਤਾਤ ਛਿਨ ਪਰ ਹਰਿਓ।
ਬਾਦਸ਼ਾਹ ਦੀ ਸਭਾ ਦੇ ਵਿੱਚ ਉਹਨਾਂ ਨੇ ਆਣ ਕੇ ਆਖਿਆ ਹੈ ਕਿ ਜਦੋਂ ਹੀ ਰਾਮ ਰਾਏ ਦੇ ਚਰਨਾ ਅੰਮ੍ਰਿਤ ਨੂੰ ਅਸੀਂ ਰੋਗੀਆਂ ਦੇ ਮੂੰਹ ਦੇ ਵਿੱਚ ਪਾਇਆ ਉਸੇ ਵੇਲੇ ਉਹਨਾਂ ਦਾ ਰੋਗ ਦੂਰ ਚਲਾ ਗਿਆ, ਉਹਨਾਂ ਦੇ ਸਾਰੇ ਦੁੱਖ ਖਤਮ ਹੋ ਗਏ।
ਸਤ ਗੁਰ ਸੁਤ ਗਮਣਿਓ ਤਬ ਡੇਰੇ ਤਾਏ ਤਾਏ ਨਰ ਆਏ ਕਨੇਰੇ।
ਇਸ ਤਰ੍ਹਾਂ ਕਰਨ ਦੇ ਨਾਲ ਲੋਕਾਂ ਦੇ ਮਨ ਦੇ ਵਿੱਚ ਪ੍ਰਤੀਤ ਵਧ ਗਈ ਹੈ, ਭਰੋਸਾ ਵਧ ਗਿਆ ਕਿ ਜੇਕਰ ਰਾਮ ਰਾਏ ਦੇ ਚਰਨਾਂ ਦੇ ਪਾਣੀ ਨੂੰ ਦੁਖੀਆਂ ਦੇ ਮੂੰਹ ਦੇ ਵਿੱਚ ਪਾਵਾਂਗੇ ਉਹਨਾਂ ਦਾ ਰੋਗ ਦੂਰ ਹੋ ਜਾਵੇਗਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਮ ਰਾਏ ਜੀ ਉੱਠ ਕੇ ਆਪਣੇ ਡੇਰੇ ਦੇ ਵਿੱਚ ਚਲੇ ਗਏ ਨੇ ਤੇ ਲੋਕ ਦੌੜ ਦੌੜ ਕੇ ਉਹਨਾਂ ਦੇ ਚਰਨਾਂ ਅੰਮ੍ਰਿਤ ਨੂੰ ਲੈਣ ਦੇ ਵਾਸਤੇ ਉਹਨਾਂ ਦੇ ਡੇਰੇ ਤੇ ਪਹੁੰਚ ਰਹੇ ਨੇ।
ਚਰਨ ਪਖਾਰੈ ਲੈ ਲੈ ਜਾਹੇ ਦੁਖੀਆਂ ਕੇ ਪਾਵਤ ਮੁਖ ਮਾਹੇ।
ਰਾਮ ਰਾਏ ਦੇ ਚਰਨਾਂ ਨੂੰ ਧੋਤਾ ਜਾਂਦਾ, ਉਹ ਜਿਹੜਾ ਪਾਣੀ ਹੈ ਉਹ ਦੁਖੀਆਂ ਦੇ ਮੂੰਹ ਦੇ ਵਿੱਚ ਪਾਇਆ ਜਾਂਦਾ।
ਤਤਸ਼ਿਨ ਸੰਕਟ ਸਕਲ ਨਸਾਵੇ ਬਹੁ ਸ੍ਰੀ ਰਾਮ ਰਾਏ ਜਸ ਗਾਵੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਕਰਨ ਦੇ ਨਾਲ ਤਤਸ਼ਿਨ ਹੀ ਰੋਗੀਆਂ ਦਾ ਰੋਗ ਦੂਰ ਚਲਿਆ ਜਾਂਦਾ ਤੇ ਇਸ ਤੋਂ ਬਾਅਦ ਫਿਰ ਰਾਮ ਰਾਏ ਜੀ ਦਾ ਬਹੁਤਾ ਜ਼ਿਆਦਾ ਲੋਕੀ ਜਸ ਕਹਿੰਦੇ।
ਸਣ ਬੰਦੀ ਜੇ ਮਾਰੇ ਨਰਨ ਕੇ ਪਛਤਾਵੇ ਗੁਣ ਸਿਮਰ ਮਰਨ ਕੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਨ੍ਹਾਂ ਦੇ ਰਿਸ਼ਤੇਦਾਰ ਸੰਬੰਧੀ ਪਹਿਲਾਂ ਹੀ ਇਸ ਬਿਮਾਰੀ ਦੇ ਨਾਲ ਮਰ ਚੁੱਕੇ ਨੇ ਉਹਨਾਂ ਆਪਣੇ ਮਰਿਆ ਹੋਇਆਂ ਦੇ ਗੁਣਾਂ ਨੂੰ ਯਾਦ ਕਰ ਕਰਕੇ ਉਹ ਬਹੁਤ ਹੀ ਜ਼ਿਆਦਾ ਪਛਤਾਉਂਦੇ ਨੇ। ਉਹ ਸੋਚਦੇ ਨੇ ਕਿ ਜੇਕਰ ਇਸ ਗੱਲ ਦਾ ਪਹਿਲਾਂ ਪਤਾ ਹੁੰਦਾ ਤੇ ਸਾਡੇ ਸੰਬੰਧੀ ਰਿਸ਼ਤੇਦਾਰ ਕਦੇ ਵੀ ਨਾ ਮਰਦੇ, ਅਸੀਂ ਰਾਮ ਰਾਏ ਦੇ ਚਰਨਾਂ ਦਾ ਅੰਮ੍ਰਿਤ ਉਹਨਾਂ ਨੂੰ ਪਿਆ ਦਿੰਦੇ, ਉਹ ਬਚ ਜਾਂਦੇ।
ਹਮਨੇ ਨਹੀਂ ਚਰਨਾ ਅੰਮ੍ਰਿਤ ਦਾਏ ਬਚਤ ਮਰਨ ਤੇ ਦੁੱਖ ਕੋ ਹਾਏ।
ਜਿਨ੍ਹਾਂ ਦੇ ਸਾਥੀ ਮਾਰੇ ਜਾ ਚੁੱਕੇ ਨੇ ਉਹ ਵਿਚਾਰਦੇ ਨੇ ਤੇ ਪਛਤਾਉਂਦੇ ਨੇ ਕਿ ਜੇਕਰ ਇਸ ਗੱਲ ਦਾ ਪਹਿਲਾਂ ਪਤਾ ਹੁੰਦਾ ਤੇ ਅਸੀਂ ਚਰਨਾ ਅੰਮ੍ਰਿਤ ਰਾਮ ਰਾਏ ਦਾ ਆਪਣੇ ਸਾਥੀਆਂ ਮਰਨ ਵਾਲਿਆਂ ਨੂੰ ਦੇ ਦਿੰਦੇ, ਉਹਨਾਂ ਦੀ ਮੌਤ ਨਾ ਹੁੰਦੀ, ਉਹ ਬਚ ਰਹਿੰਦੇ।
ਸਕਲ ਪੁਰੀ ਮੇ ਮਾਚੋ ਰੌਰਾ ਦੌਰ ਦੌਰ ਆਵਤ ਤਿਸ ਠੌਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦਿੱਲੀ ਸ਼ਹਿਰ ਦੇ ਵਿੱਚ ਰੌਲਾ ਮੱਚਿਆ ਹੋਇਆ, ਦੌੜ ਦੌੜ ਕੇ ਜਿਹੜੇ ਲੋਕ ਨੇ ਉਹ ਰਾਮ ਰਾਏ ਦੇ ਡੇਰੇ ਦੇ ਉੱਤੇ ਪਹੁੰਚ ਰਹੇ ਨੇ। ਹਿੰਦੂ ਤੁਰਕ ਰੰਕ ਕੇ ਰਾਉ ਭਏ ਪ੍ਰਸੰਨ ਬਿਲੋਕ ਪ੍ਰਭਾਉ। ਕਵੀ ਜੀ ਲਿਖਦੇ ਨੇ ਹਿੰਦੂ ਤੁਰਕ ਕੰਗਾਲ ਤੇ ਅਮੀਰ ਸਾਰੇ ਦੇ ਸਾਰੇ ਰਾਮ ਰਾਏ ਜੀ ਦੇ ਵੱਡੇ ਪ੍ਰਭਾਵ ਨੂੰ ਦੇਖ ਕੇ ਪ੍ਰਸੰਨ ਹੋ ਰਹੇ ਨੇ। ਪੰਡਤ ਮੂੜ ਆਏ ਕਰ ਪਾਸ ਚਰਨਾ ਮ੍ਰਿਤ ਲੈ ਜੀਵਨ ਆਸ। ਕਵੀ ਜੀ ਲਿਖਦੇ ਨੇ ਗਿਆਨੀ ਤੇ ਅਗਿਆਨੀ ਸਾਰੇ ਦੇ ਸਾਰੇ ਰਾਮ ਰਾਏ ਦੇ ਕੋਲ ਪਹੁੰਚਦੇ ਨੇ ਤੇ ਉਹਨਾਂ ਦੇ ਚਰਨਾ ਅੰਮ੍ਰਿਤ ਨੂੰ ਲੈਂਦੇ ਨੇ ਜੀਵਨ ਦੀ ਆਸ ਨੂੰ ਧਾਰਨ ਕਰਕੇ। ਸਕਲ ਪੁਰੀ ਮਰੀ ਜੋ ਪਰੀ ਅਤ ਦੁਖ ਕਰੀ ਸੋ ਤਤ ਸ਼ਨ ਹਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਮਰੀ ਦੀ ਬਿਮਾਰੀ ਸਾਰੇ ਹੀ ਸ਼ਹਿਰ ਦੇ ਵਿੱਚ ਪਈ ਹੋਈ ਸੀ, ਜਿਸ ਬਿਮਾਰੀ ਨੇ ਸਾਰਿਆਂ ਨੂੰ ਵੱਡਾ ਦੁਖੀ ਕੀਤਾ ਸੀ, ਉਹ ਇਸ ਤਰੀਕੇ ਦੇ ਨਾਲ ਕਰਨ ਦੇ ਨਾਲ ਤਤ ਸ਼ਨ ਹੀ ਦੂਰ ਹੋ ਗਈ, ਭਾਵ ਕਿ ਸ਼ਹਿਰ ਦੇ ਵਿੱਚੋਂ ਬਿਮਾਰੀ ਖਤਮ ਹੋ ਗਈ। ਸਕਲ ਲੋਕ ਚਰਨਾਮ੍ਰਿਤ ਲੇਤ ਸੀਸੇ ਪਾਏ ਸਦਨ ਧਰ ਦੇਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤੋਂ ਇਲਾਵਾ ਕਈਆਂ ਲੋਕਾਂ ਨੇ ਰਾਮ ਰਾਏ ਦੇ ਚਰਨਾ ਅੰਮ੍ਰਿਤ ਨੂੰ ਲਿਆ ਹੈ ਤੇ ਸ਼ੀਸ਼ਿਆਂ ਦੇ ਵਿੱਚ ਭਰ ਕੇ ਰੱਖ ਲਿਆ ਤਾਂ ਕਿ ਜੇਕਰ ਕਦੇ ਲੋੜ ਪਈ ਤੇ ਉਸ ਸ਼ੀਸ਼ੀ ਦੇ ਵਿੱਚੋਂ ਕੱਢ ਕੇ ਪਿਆਇਆ ਜਾਏਗਾ ਚਰਨਾ ਅੰਮ੍ਰਿਤ ਰੋਗੀ ਨੂੰ। ਨਿਸ ਆਦਿਕ ਮੈਂ ਜਬ ਹੋਏ ਸ਼ਾਹੂ ਸ਼ੀਘਰ ਦੇਤ ਦੁਖੀਆਂ ਮੁਖ ਮਾਹੂ। ਹੁਣ ਰਾਤ ਦੇ ਵੇਲੇ ਜਦੋਂ ਕਿਸੇ ਨੂੰ ਰੋਗ ਹੋ ਜਾਂਦਾ ਹੈ ਉਹ ਦਿਨ ਦੀ ਉਡੀਕ ਕਰ ਨਹੀਂ ਸਕਦੇ, ਇਸ ਕਰਕੇ ਜਿਹੜਾ ਉਹਨਾਂ ਨੇ ਸ਼ੀਸ਼ਿਆਂ ਦੇ ਵਿੱਚ ਪਾ ਕੇ ਉਹ ਚਰਨਾਮ੍ਰਿਤ ਇਕੱਠਾ ਕੀਤਾ ਹੁੰਦਾ ਹੈ ਉਹ ਰੋਗੀ ਨੂੰ ਦੇ ਦਿੰਦੇ ਨੇ ਤੇ ਰਾਤ ਦੇ ਵੇਲੇ ਰੋਗ ਦੂਰ ਹੋ ਜਾਂਦਾ। ਇਸ ਪ੍ਰਕਾਰ ਪੁਰ ਮਰੀ ਹਟਾਈ ਘਰ ਘਰ ਵਿਖੇ ਸ਼ਾਂਤ ਵਰਤਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰੀਕੇ ਦੇ ਨਾਲ ਆਪਣੀ ਕਰਾਮਾਤ ਦੇ ਨਾਲ ਰਾਮ ਰਾਏ ਜੀ ਨੇ ਇਸ ਮਰੀ ਦੀ ਬਿਮਾਰੀ ਨੂੰ ਹਟਾ ਦਿੱਤਾ, ਘਰ ਘਰ ਦੇ ਵਿੱਚ ਸ਼ਾਂਤੀ ਤੇ ਸੁਖ ਵਰਤੇ। ਮਹਦ ਪ੍ਰਭਾਵ ਸਵਣ ਤਬ ਜਾਨ ਸਤਗੁਰ ਘਰ ਮੈਂ ਅਦਕ ਮਹਾਨਾ। ਬਹੁਤ ਵੱਡਾ ਜਿਹੜਾ ਪ੍ਰਭਾਵ ਹੈ ਉਹ ਸਾਰਿਆਂ ਨੇ ਜਾਣਿਆ ਹੈ, ਸਾਰੇ ਦੇ ਸਾਰੇ ਕਹਿ ਰਹੇ ਨੇ ਸਤਿਗੁਰੂ ਦਾ ਜਿਹੜਾ ਘਰ ਹੈ ਉਹ ਸਾਰਿਆਂ ਤੋਂ ਉੱਚਾ ਤੇ ਮਹਾਨ। ਜੋ ਇੱਛਕ ਸੋਈ ਸੁਖ ਲਹੀਅਤ ਸੰਕਟ ਅਨਕ ਪ੍ਰਕਾਰਨ ਦਹੀਅਤ। ਭਾਵ ਕਿ ਜਿਹੜੀ ਵੀ ਕਿਸੇ ਦੀ ਇੱਛਾ ਹੁੰਦੀ ਹੈ ਉਸੇ ਤਰ੍ਹਾਂ ਦਾ ਸੁਖ ਗੁਰੂ ਘਰ ਦੇ ਵਿੱਚੋਂ ਮਿਲਦਾ ਹੈ, ਅਨੇਕਾਂ ਪ੍ਰਕਾਰ ਦੇ ਜਿਹੜੇ ਸੰਕਟ ਨੇ ਉਹਨਾਂ ਨੂੰ ਗੁਰੂ ਦਾ ਪ੍ਰਤਾਪ ਸਾੜ ਦਿੰਦਾ। ਘਰ ਘਰ ਸੁਜਸ ਹੋਏ ਅਵਿਦਾਤ ਮਨੋ ਚੰਦਰ ਕਾ ਸੁੰਦਰ ਰਾਤ। ਕਵੀ ਜੀ ਲਿਖਦੇ ਨੇ ਕਿ ਘਰ ਘਰ ਦੇ ਵਿੱਚ ਬਹੁਤ ਉਜਲ ਜਿਹੜਾ ਜਸ ਹੈ ਉਹ ਫੈਲਿਆ ਹੋਇਆ, ਇਸ ਤਰ੍ਹਾਂ ਮੰਨਿਆ ਜਾ ਸਕਦਾ ਕਿ ਜਿਵੇਂ ਚੰਦਰਮਾ ਦੀ ਚਾਂਦਨੀ ਸੁੰਦਰ ਰਾਤ ਦੇ ਵਿੱਚ ਪਸਰ ਰਹੀ ਹੋਵੇ। ਕੀਰਤ ਮਨੋ ਮਰਾਲਣ ਪਾਂਤੀ ਕਰੇ ਪਰਸ ਪਰ ਸੀਤਲ ਛਾਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਕੀਰਤੀ ਹੈ ਉਹ ਇਸ ਤਰ੍ਹਾਂ ਮੰਨਿਆ ਜਾ ਸਕਦਾ ਜਿਵੇਂ ਕਿ ਹੰਸਾਂ ਦੀ ਪੰਗਤੀ ਹੋਵੇ। ਕਰੇ ਪਰਸ ਪਰ ਸੀਤਲ ਛਾਤੀ, ਪਰਸ ਪਰ ਹਰ ਇੱਕ ਦੀ ਜਿਹੜੀ ਛਾਤੀ ਹੈ ਨਾ ਉਹ ਠੰਡੀ ਹੋ ਰਹੀ। ਪੁਨ ਕੇਤ ਦਿਨ ਬੀਤ ਗਏ ਹੈ ਰਾਮ ਰਾਏ ਤਿਵ ਜਾਤ ਪਏ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰ੍ਹਾਂ ਕਾਫੀ ਸਾਰੇ ਦਿਨ ਬਤੀਤ ਹੋ ਗਏ, ਰਾਮ ਰਾਏ ਜੀ ਰੋਜ਼ ਹੀ ਬਾਦਸ਼ਾਹ ਦੀ ਸਭਾ ਦੇ ਵਿੱਚ ਪਹੁੰਚਦੇ ਰਹੇ। ਸਭਾ ਵਿਖੇ ਸ਼ੋ ਬੈ ਇਸ ਪਾਂਤੀ ਉਡਗਣ ਮੈਂ ਪੂਰਨ ਸਸ ਰਾਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਦਸ਼ਾਹ ਦੀ ਸਭਾ ਦੇ ਵਿੱਚ ਜਦੋਂ ਰਾਮ ਰਾਏ ਜੀ ਜਾ ਕੇ ਬੈਠਦੇ ਨੇ ਤੇ ਉਹਨਾਂ ਦੀ ਇਸ ਤਰ੍ਹਾਂ ਦੀ ਸੋਭਾ ਹੁੰਦੀ ਹੈ ਕਿ ਜਿਵੇਂ ਬਹੁਤਿਆਂ ਸਾਰਿਆਂ ਤਾਰਿਆਂ ਦੇ ਮੰਡਲ ਦੇ ਵਿੱਚ ਪੁੰਨਿਆਂ ਦਾ ਚੰਦਰਮਾ ਸਜਿਆ ਹੋਵੇ।
ਚੜਿਓ ਅਖੇਰ ਸ਼ਾਹ ਇੱਕ ਦਿਨ ਮੈਂ ਗੁਰਸੁਤ ਲੀਨ ਸਾਥ ਤਿਸ ਛਿਨ ਮੈਂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਦਿਨ ਬਾਦਸ਼ਾਹ ਸ਼ਿਕਾਰ ਖੇਡਣ ਦੇ ਵਾਸਤੇ ਗਿਆ। ਰਾਮ ਰਾਏ ਜੀ ਨੂੰ ਆਪਣੇ ਨਾਲ ਉਸਨੇ ਖੜਿਆ।
ਅਧਿਕ ਸਮਾਜ ਨਰਨ ਕੋ ਨਾਹੀ, ਚੜੇ ਤੁਰੰਗਣ ਮਾਰਗ ਜਾਹੀ।
ਕਵੀ ਜੀ ਲਿਖਦੇ ਨੇ ਕਿ ਉਸ ਦਿਨ ਬਾਦਸ਼ਾਹ ਦੇ ਬਹੁਤੇ ਸਾਰੇ ਜਿਹੜੇ ਸੇਵਾਦਾਰ ਨੇ ਉਹਦੇ ਨਾਲ ਨਹੀਂ ਸਨ, ਥੋੜਿਆਂ ਨੂੰ ਨਾਲ ਲੈ ਕੇ ਗਿਆ ਸੀ। ਰਾਮ ਰਾਏ ਜੀ ਇਸ ਤੋਂ ਇਲਾਵਾ ਉਹਦੇ ਨਾਲ ਸਨ, ਘੋੜਿਆਂ ਦੇ ਉੱਤੇ ਚੜ ਕੇ ਸ਼ਿਕਾਰ ਦੇ ਵਾਸਤੇ ਦੋਵੇਂ ਗਏ, ਰਾਮ ਰਾਏ ਤੇ ਬਾਦਸ਼ਾਹ।
ਤਿਸ ਛਿਨ ਨਿਕਸਿਓ ਹਰਨ ਅਗਾਰੀ, ਦੋਨੋ ਦੇਖਤ ਚਲੇ ਪਿਛਾਰੀ।
ਕਵੀ ਜੀ ਲਿਖਦੇ ਨੇ ਕਿ ਇਨ੍ਹਾਂ ਦੇ ਅੱਗੋਂ ਇੱਕ ਹਰਨ ਨਿਕਲ ਕੇ ਦੌੜਿਆ ਹੈ, ਦੋਵਾਂ ਨੇ ਆਪਣੇ ਘੋੜੇ ਉਹਦੇ ਪਿੱਛੇ ਲਾ ਦਿੱਤੇ।
ਵੱਡੇ ਬੇਗ ਤੇ ਤੁਰੰਗ ਧਵਾਏ, ਗਏ ਦੂਰ ਮਾਰਗ ਬਿਸਰਾਏ।
ਵੱਡੀ ਤੇਜ਼ੀ ਦੇ ਨਾਲ ਆਪਣਿਆਂ ਦੋਵਾਂ ਘੋੜਿਆਂ ਨੂੰ ਦੋਵਾਂ ਨੇ ਦੌੜਾਇਆ ਹੈ, ਬੜੀ ਦੂਰ ਤੱਕ ਉਸ ਦਾ ਪਿੱਛਾ ਕੀਤਾ। ਆਖਰਕਾਰ ਕਵੀ ਜੀ ਲਿਖਦੇ ਨੇ ਕਿ ਰਸਤਾ ਵੀ ਇਨ੍ਹਾਂ ਨੂੰ ਚੰਗੇ ਤਰੀਕੇ ਦੇ ਨਾਲ ਵਾਪਸ ਆਉਣ ਦਾ ਯਾਦ ਨਾ ਰਿਹਾ।
ਪਾਛੇ ਹਟੇ ਨਾ ਚੈਤ ਅਖੇਰਾ, ਹਾਥੇ ਨਾ ਗਯੋ ਭਇਓ ਨਹੀਂ ਨੇਰਾ।
ਕਹਿਣ ਤੋਂ ਪਾਵੇ ਕਿ ਸ਼ਿਕਾਰ ਚਾਹੁੰਦੇ ਸਨ, ਇਸ ਕਰਕੇ ਅੱਗੇ ਦੇ ਅੱਗੇ ਉਹਦਾ ਪਿੱਛਾ ਕਰਦੇ ਰਹੇ। ਹਾਥੇ ਉਹਨਾਂ ਗਏ ਉਹ ਭਇਓ ਨਹੀਂ ਨੇੜਾ, ਕਿਉਂਕਿ ਉਹ ਹਿਰਨ ਦਾ ਜ਼ਿਆਦਾ ਨੇੜਾ ਕਰ ਨਾ ਸਕੇ, ਇਸ ਕਰਕੇ ਮਾਰਿਆ ਨਾ ਗਿਆ ਉਹ ਹਿਰਨ।
ਕਿਤਕ ਕੋਸ ਪਰ ਪਹੁੰਚੇ ਜਾਏ, ਮਿਲ ਤੈ ਹਾਥੇ ਉਹ ਮਿਰਗ ਕੋ ਤਾਏ।
ਪਰ ਇਨ੍ਹਾਂ ਦੋਵਾਂ ਨੇ ਤਾਂ ਵੀ ਉਸਦਾ ਪਿੱਛਾ ਨਹੀਂ ਛੱਡਿਆ, ਕਾਫੀ ਕੋਹਾਂ ਦੀ ਦੂਰੀ ਤੇ ਜਾ ਕੇ ਉਸ ਹਿਰਨ ਦਾ ਸ਼ਿਕਾਰ ਕੀਤਾ।
ਭਏ ਇਕਾਂ ਕੀ ਦੋਨੋ ਤਹਾਂ, ਸੰਗੀ ਏਕ ਨ ਪਹੁੰਚੋ ਜਹਾਂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਦੋਵੇਂ ਉੱਥੇ ਇਕੱਲੇ ਹੀ ਪਹੁੰਚੇ ਨੇ, ਇਨ੍ਹਾਂ ਦਾ ਸਾਥੀ ਕੋਈ ਵੀ ਇਨ੍ਹਾਂ ਦੇ ਲਾਗੇ ਪਹੁੰਚ ਨਾ ਸਕਿਆ।
ਹਟ ਗਮਨੇ ਜਬ ਪੁਰਕੀ ਓਰ, ਚੜਿਓ ਦਿਵਸ ਆਤਪ ਭੀ ਜ਼ੋਰ।
ਕਵੀ ਜੀ ਲਿਖਦੇ ਨੇ ਕਿ ਜਦੋਂ ਆਪਣੀ ਪੁਰੀ ਦੇ ਵੱਲ ਵਾਪਸ ਮੁੜੇ ਨੇ, ਉਸ ਵੇਲੇ ਦਿਨ ਕਾਫੀ ਸਾਰਾ ਚੜ ਗਿਆ ਸੀ, ਇਸ ਕਰਕੇ ਧੁੱਪ ਦਾ ਬਹੁਤ ਜ਼ਿਆਦਾ ਜ਼ੋਰ ਸੀ।
ਛਤਰੀ ਨਹੀਂ ਕਰਨ ਹਿਤ ਛਾਇਆ, ਤੁਰਤ ਸ਼ਾਹ ਕੋ ਮੁਖ ਕੁਮ ਲਾਇਆ।
ਛਾਂ ਕਰਨ ਦੇ ਵਾਸਤੇ ਇਨ੍ਹਾਂ ਦੇ ਕੋਲ ਛਤਰੀ ਨਹੀਂ ਸੀ, ਇਸ ਕਰਕੇ ਧੁੱਪ ਦੇ ਜ਼ੋਰ ਦੇ ਨਾਲ ਕਵੀ ਲਿਖਦੇ ਨੇ ਕਿ ਬਾਦਸ਼ਾਹ ਦਾ ਚਿਹਰਾ ਕੁਮਲਾ ਗਿਆ।
ਨੌਕਰ ਨਰ ਨਹੀਂ ਨਿਕਟੀ ਕੋ, ਆਣ ਕਰੈ ਆਤਪ ਹਟ ਜੋ।
ਇਸ ਤੋਂ ਇਲਾਵਾ ਬਾਦਸ਼ਾਹ ਦਾ ਕੋਈ ਵੀ ਨੌਕਰ ਸੇਵਾਦਾਰ ਲਾਗੇ ਨਹੀਂ ਹੈ ਕਿ ਜਿਹੜਾ ਕਿਸੇ ਪ੍ਰਕਾਰ ਦੇ ਨਾਲ ਬਾਦਸ਼ਾਹ ਦੇ ਉੱਤੇ ਛਾਂ ਕਰੇ ਤੇ ਧੁੱਪ ਦੇ ਦੁੱਖ ਨੂੰ ਦੂਰ ਕਰੇ।
ਕਾਨੇ ਕਾਮ ਤੇ ਬੋਲਿਓ ਸ਼ਾਹੂ, ਅਬ ਨਰ ਨਿਕਟ ਨ ਹਮ ਤੁਮ ਪਾਹੂ।
ਜਦੋਂ ਧੁੱਪ ਦੇ ਨਾਲ ਬਹੁਤ ਹੀ ਜ਼ਿਆਦਾ ਬਾਦਸ਼ਾਹ ਵਿਆਕਲ ਹੋਇਆ, ਬੜੀ ਗਰਮੀ ਲੱਗੀ ਤੇ ਫਿਰ ਵਿਆਕਲ ਹੋ ਕੇ ਬਾਦਸ਼ਾਹ ਰਾਮ ਰਾਏ ਜੀ ਨੂੰ ਕਹਿੰਦਾ,
ਅਬ ਨਰ ਨਿਕਟ ਨ ਹਮ ਤੁਮ ਪਾਹੂ।
ਕਹਿੰਦਾ ਕਿ ਇਸ ਵੇਲੇ ਨਾ ਤੇ ਤੁਹਾਡਾ ਕੋਈ ਸੇਵਾਦਾਰ ਤੁਹਾਡੇ ਲਾਗੇ ਹੈ ਤੇ ਨਾ ਹੀ ਮੇਰਾ ਕੋਈ ਨੌਕਰ ਮੌਜੂਦ ਹੈ।
ਆਤਪ ਚੰਡ ਪਰੈ ਤਪ ਤਾਈ, ਕਰੋ ਆਪ ਇਸ ਕੇਰ ਉਪਾਈ।
ਕਹਿੰਦਾ ਕਿ ਬਹੁਤ ਜ਼ਿਆਦਾ ਪ੍ਰਚੰਡ ਜਿਹੜੀ ਤਿੱਖੀ ਧੁੱਪ ਹੈ ਉਹ ਪੈ ਰਹੀ ਹੈ, ਜਿਹੜੀ ਕਿ ਸਹਾਰੀ ਜਾ ਨਹੀਂ ਰਹੀ, ਕਰੋ ਆਪ ਇਸ ਕੇਰ ਉਪਾਈ। ਰਾਮ ਰਾਏ ਜੀ ਇਸ ਧੁੱਪ ਨੂੰ ਦੂਰ ਕਰਨ ਦਾ ਕੋਈ ਯਤਨ ਕਰੋ।
ਹਮ ਤੁਮ ਯੂ ਪਰ ਹੋਏ ਜਿਮ ਛਾਇਆ, ਸੁਖ ਸੋ ਚਲੈ ਨਾ ਤਾਂ ਕੁਮ ਲਾਇਆ।
ਕਹਿੰਦਾ ਐਸਾ ਯਤਨ ਕਰੋ ਕਿ ਮੇਰੇ ਤੇ ਤੁਹਾਡੇ ਦੋਵਾਂ ਦੇ ਸਿਰਾਂ ਦੇ ਉੱਤੇ ਛਾਂ ਹੋ ਜਾਵੇ ਤੇ ਸੁਖ ਦੇ ਨਾਲ ਅਸੀਂ ਰਸਤੇ ਤੇ ਚੱਲੀਏ, ਤਾਂ ਕਿ ਮੈਂ ਕੁਮਲਾਵਾਂ ਨਾ, ਮੈਂ ਮੁਰਝਾਵਾਂ ਨਾ ਧੁੱਪ ਦੇ ਦੁੱਖ ਕਰਕੇ।
ਸੁਣ ਸ੍ਰੀ ਰਾਮ ਰਾਏ ਤਤਕਾਲਾ, ਕਹਿਤ ਪਾਇਓ ਇਹ ਕਾਮ ਕਰਾਲਾ।
ਸੁਣਿਆ ਰਾਮ ਰਾਏ ਨੇ ਬਾਦਸ਼ਾਹ ਦੀ ਗੱਲ ਨੂੰ ਤੇ ਉਸੇ ਵੇਲੇ ਰਾਮ ਰਾਏ ਜੀ ਕਹਿੰਦੇ ਨੇ, ਵਾਕਿਆ ਬਾਦਸ਼ਾਹ ਗੱਲ ਤੇ ਤੇਰੀ ਠੀਕ ਹੈ ਕਿ ਬਹੁਤ ਜ਼ਿਆਦਾ ਭਿਆਨਕ ਗਰਮੀ ਪੈ ਰਹੀ।
ਇਸ ਤੇ ਹੋਏ ਹਮ ਤੁਮ ਪਰ ਛਾਉ, ਮਿਲੇ ਬਿਲੋਕ ਮਹਾ ਪਰ ਭਾਉ।
ਇਸ ਤਰ੍ਹਾਂ ਕਹਿ ਕੇ ਰਾਮ ਰਾਏ ਨੇ ਆਪਣੀ ਕਰਾਮਾਤ ਦੀ ਵਰਤੋਂ ਕੀਤੀ ਤੇ ਕਹਿੰਦਾ ਹੈ ਕਿ ਮੇਰੇ ਤੇ ਤੇਰੇ ਉੱਤੇ ਦੋਵਾਂ ਦੇ ਸਿਰਾਂ ਦੇ ਉੱਤੇ ਛਾਂ ਹੋਵੇਗੀ। ਮਿਲੇ ਬਲੋਕੈ ਮਹਾਂ ਪ੍ਰਭਾਉ ਕਹਿਣ ਤੋਂ ਭਾਵ ਹੈ ਕਿ ਲੋਕ ਮਿਲਣਗੇ ਤੇ ਇਸ ਪ੍ਰਤਾਪ ਨੂੰ ਦੇਖਣਗੇ। ਤਵ ਛਾਇਆ ਦੋਨੋਂ ਪਰ ਪਈ ਤਪਤ ਕਾਮ ਕੀ ਸਭ ਮਿਟ ਗਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸੇ ਵੇਲੇ ਦੋਵਾਂ ਦੇ ਸਿਰਾਂ ਦੇ ਉੱਤੇ ਛਾਂ ਹੋ ਗਈ ਹੈ। ਤਪਤ ਕਾਮ ਕੀ ਸਭ ਮਿਟ ਗਈ, ਜਿਹੜੀ ਧੁੱਪ ਦੀ ਤਪਸ਼ ਲੱਗ ਰਹੀ ਸੀ ਉਹ ਸਾਰੀ ਦੀ ਸਾਰੀ ਦੂਰ ਹੋ ਗਈ। ਤੁਰੰਗ ਅਰੂੜੇ ਗਮਨ ਜਹ ਕੋ ਛਾਂ ਦੋਹਣ ਪਰ ਚਲੇ ਤਹਾਂ ਕੋ। ਦੋਵੇਂ ਆਪਣੇ ਘੋੜਿਆਂ ਨੂੰ ਦੌੜਾ ਕੇ ਜਾ ਰਹੇ ਨੇ, ਜਿਹੜੇ ਪਾਸੇ ਵੀ ਉਹਨਾਂ ਦੇ ਘੋੜੇ ਜਾਂਦੇ ਨੇ ਉਸੇ ਪਾਸੇ ਉਹਨਾਂ ਦੋਵਾਂ ਦੇ ਸਿਰਾਂ ਦੇ ਉੱਤੇ ਛਾਂ ਨਾਲ ਦੀ ਨਾਲ ਜਾ ਰਹੀ ਹੈ। ਨਹੀਂ ਮੇਘ ਨਹੀਂ ਛਤਰੀ ਪਾਸ ਤਉ ਛਾਂ ਹੋਈ ਸੁਖ ਰਾਸ। ਹੁਣ ਕਈ ਕਈ ਜਿਹੜੇ ਲੋਕ ਨੇ ਉਹ ਇਸ ਤਰ੍ਹਾਂ ਮੰਨਦੇ ਨੇ ਕਿ ਰਾਮ ਰਾਏ ਨੇ ਬੱਦਲਾਂ ਦੀ ਛਾਂ ਕੀਤੀ ਸੀ, ਪਰ ਇਹ ਜਿਹੜੀ ਕਵੀ ਜੀ ਨੇ ਤੁਕ ਲਿਖੀ ਹੈ ਇਥੋਂ ਸਾਫ਼ ਇਸ ਗੱਲ ਦਾ ਖੰਡਨ ਹੁੰਦਾ ਹੈ ਕਿ ਬੱਦਲਾਂ ਦੀ ਛਾਂ ਨਹੀਂ ਸੀ ਕੀਤੀ, ਕਿਉਂਕਿ ਕਵੀ ਜੀ ਲਿਖਦੇ ਨੇ ਨਹੀਂ ਮੇਘ ਨਹੀਂ ਛਤਰੀ ਪਾਸ। ਮੇਘ ਦਾ ਭਾਵ ਹੁੰਦਾ ਬੱਦਲ। ਕਵੀ ਜੀ ਲਿਖਦੇ ਨੇ ਕਿ ਬੱਦਲਾਂ ਦੀ ਛਾਂ ਵੀ ਨਹੀਂ ਸੀ, ਛਤਰੀ ਵੀ ਕੋਲ ਨਹੀਂ ਸੀ, ਇਸ ਕਰਕੇ ਛਤਰੀ ਦੀ ਵੀ ਛਾਂ ਨਹੀਂ ਸੀ। ਤਉ ਛਾਂ ਹੋਈ ਸੁਖ ਰਾਸ, ਨਾ ਬੱਦਲ ਨੇ ਨਾ ਛਤਰੀ ਹੈ, ਤਾਂ ਵੀ ਕਵੀ ਜੀ ਲਿਖਦੇ ਨੇ ਕਿ ਸੁਖਾਂ ਦੀ ਰਾਸ ਜਿਹੜੀ ਛਾਂ ਹੈ ਨਾ ਉਹਨਾਂ ਦੋਵਾਂ ਦੇ ਸਿਰਾਂ ਦੇ ਉੱਤੇ ਹੈ, ਰਾਮ ਰਾਏ ਜੀ ਦੀ ਕਰਾਮਾਤ ਦੇ ਸਦਕਾ। ਮਿਲੇ ਪੰਥ ਬਿਸਮੈ ਅਵਿਲੋਕ ਆਵੇ ਸਾਥ ਦੁਰ ਦੂਰ ਲੋਕ। ਕਵੀ ਜੀ ਲਿਖਦੇ ਨੇ ਕਿ ਰਸਤੇ ਦੇ ਵਿੱਚ ਜਿਹੜੇ ਵੀ ਦੇਖਦੇ ਨੇ ਉਹ ਬਹੁਤ ਹੀ ਜ਼ਿਆਦਾ ਹੈਰਾਨ ਹੁੰਦੇ ਨੇ, ਲੋਕ ਦੂਰ ਦੂਰ ਲੁਕ ਲੁਕ ਕੇ ਇਸ ਕੌਤਕ ਨੂੰ ਦੇਖਦੇ ਨੇ।
ਦੇਖੋ ਯਤ ਅਸਚਰਜੇ ਹੋਵਾ ਛਤਰੀ ਬਿਨਾ ਕਾਮ ਕੋ ਖੋਵਾ।
ਇੱਕ ਦੂਜੇ ਨੂੰ ਮਿਲ ਕੇ ਲੋਕ ਕਹਿੰਦੇ ਨੇ ਕਿ ਦੇਖੋ ਕਿਸ ਤਰ੍ਹਾਂ ਦਾ ਅਸਚਰਜ ਹੋ ਰਿਹਾ ਹੈ ਕਿ ਬਗੈਰ ਹੀ ਛਤਰੀ ਤੋਂ ਇਹਨਾਂ ਦੋਵਾਂ ਦੇ ਸਿਰਾਂ ਦੇ ਉੱਤੇ ਛਾਂ ਹੈ।
ਪੁਰ ਮੈਂ ਪਰਵਸ਼ੇ ਦੋਨੋਂ ਪਲੇ ਲੋਕ ਹਜ਼ਾਰੋਂ ਹੇਰਤ ਮਿਲੇ।
ਇਸੇ ਤਰ੍ਹਾਂ ਕਰਦਿਆਂ ਕਰਦਿਆਂ ਨਗਰੀ ਦੇ ਵਿੱਚ ਦੋਵਾਂ ਨੇ ਭਲੇ ਪ੍ਰਕਾਰ ਦੇ ਨਾਲ ਪ੍ਰਵੇਸ਼ ਕੀਤਾ, ਹਜ਼ਾਰਾਂ ਹੀ ਲੋਕਾਂ ਨੇ ਇਸ ਕੌਤਕ ਨੂੰ ਦੇਖੇ।
ਬੰਧਨ ਕਰ ਨਿਵਾਵੈ ਸੀਸ ਗੁਰਸਤ ਕੋਇਰ ਦਿੱਲੀਸ਼।
ਕਵੀ ਜੀ ਲਿਖਦੇ ਨੇ ਕਿ ਪਰਸਪਰ ਲੋਕ ਦੋਵਾਂ ਨੂੰ ਸਿਰ ਨਿਵਾਰੇ ਨੇ, ਇੱਕ ਪਾਸੇ ਰਾਮ ਰਾਏ ਜੀ ਨੂੰ ਤੇ ਦੂਸਰੇ ਪਾਸੇ ਬਾਦਸ਼ਾਹ ਔਰੰਗਜ਼ੇਬ ਨੂੰ।
ਸਹਿਜ ਸੁਭਾਅ ਇੱਕ ਦੁਰਗ ਪਰਵੇਸ਼ੇ ਹੇਰ ਹੇਰ ਬਿਸਮੈ ਅਸ਼ੇਸ਼ੇ।
ਇਸੇ ਤਰ੍ਹਾਂ ਸਹਿਜ ਸੁਭਾਅ ਹੀ ਦੋਵਾਂ ਨੇ ਕਿਲੇ ਦੇ ਵਿੱਚ ਪ੍ਰਵੇਸ਼ ਕੀਤਾ, ਸਾਰੇ ਦੇ ਸਾਰੇ ਵੇਖਣ ਵਾਲੇ ਹੈਰਾਨ ਰਹਿ ਗਏ।
ਆਸਚਰਜ ਹਰਖ ਹੋਏ ਕਰ ਸ਼ਾਹੂ ਬੈਠਿਓ ਜਾਏ ਜਵੈ ਘਰ ਮਾਹੂ।
ਬਾਦਸ਼ਾਹ ਵੀ ਇਸ ਕੌਤਕ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਤੇ ਖੁਸ਼ੀ ਦੇ ਨਾਲ ਉਹ ਆਪਣੇ ਮਹਿਲਾਂ ਦੇ ਵਿੱਚ ਪ੍ਰਵੇਸ਼ ਕਰ ਗਿਆ।
ਛਾਇਆ ਸੋ ਬਿਲਾਏ ਤਬ ਗਈ
ਗੁਰਸੁਤੀ ਉਪਰ ਤੈਸੇ ਪਈ। ਜਦੋਂ ਬਾਦਸ਼ਾਹ ਮਹਿਲਾਂ ਦੇ ਵਿੱਚ ਵੜ ਗਿਆ ਤੇ ਉਹਦੇ ਸਿਰ ਤੋਂ ਛਾਇਆ ਗਾਇਬ ਹੋ ਗਈ, ਤੇ ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਰਾਮ ਰਾਏ ਜੀ ਦੇ ਸਿਰ ਦੇ ਉੱਤੇ ਛਾਂ ਉਸੇ ਤਰੀਕੇ ਦੇ ਨਾਲ ਪਹਿਲਾਂ ਦੀ ਤਰ੍ਹਾਂ ਬਰਕਰਾਰ ਰਹੀ।
ਜਬ ਆਪਣੇ ਡੇਰੇ ਮੇ ਆਇਓ ਸੁੰਦਰ ਸਦਨ ਵਿਖੇ ਪ੍ਰਭ ਛਾਇਓ।
ਤੇ ਜਦੋਂ ਰਾਮ ਰਾਏ ਜੀ ਆਪਣੇ ਡੇਰੇ ਦੇ ਵਿੱਚ ਚਲੇ ਗਏ ਨੇ, ਜਦੋਂ ਆਪਣੇ ਸੁੰਦਰ ਕਮਰੇ ਦੇ ਵਿੱਚ ਉਹਨਾਂ ਨੇ ਪ੍ਰਵੇਸ਼ ਕੀਤਾ।
ਮਿੱਟੀ ਛਾਉ ਸਭ ਲੋਕਣ ਦੇਖੀ ਆਤ ਅਚਰਜ ਚਿਤ ਬਿਸਮ ਵਸੇਖੀ।
ਉਸ ਵੇਲੇ ਫਿਰ ਉਹਨਾਂ ਦੇ ਸਿਰ ਦੇ ਉੱਤੋਂ ਵੀ ਛਾਂ ਅਲੋਪ ਹੋ ਗਈ ਹੈ, ਸਾਰਿਆਂ ਨੇ ਵੇਖਿਆ ਹੈ ਔਰ ਸਾਰੇ ਵੇਖ ਕੇ ਬੜੇ ਹੈਰਾਨ ਹੋਏ ਨੇ।
ਇਸ ਪ੍ਰਕਾਰ ਅਜ਼ਮਤ ਦਿਖ ਰਾਈ ਕਵ ਸੰਤੋਖ ਸਿੰਘ ਕਹਿਤ ਬਨਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਇਸ ਅਜ਼ਮਤ ਨੂੰ ਜਿਹੜੀ ਕਿ ਰਾਮ ਰਾਏ ਜੀ ਨੇ ਦਿਖਾਈ ਹੈ ਉਹਨੂੰ ਕਵਿਤਾ ਦੇ ਵਿੱਚ ਇਸ ਤਰ੍ਹਾਂ ਬਣਾ ਕੇ ਲਿਖਿਆ। ਕਵੀ ਜੀ ਆਪਣੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਨੌ ਰੰਗ ਕੀ ਬੇਗਮ ਹੁਤੀ
गर्भवती नव मास समय प्रसूतन के तब अटक रही दुख रास।
ग्रंथाकार भाई संतोख सिंह जी लिखते ने के नौ रंग दी पाव के औरंगजेब दी एक बेगम सी जेड़ी के गर्भवती सी। नौ महीने हो गए सन गर्भ नु उसने धारण कीता सी। जदों बच्चे जन्म दा समा होया पूरा ते कवि जी लिखते ने के उसका गर्भ अट गया भाव के जन्म नहीं लेंदा बच्चा।
जतन अनेक करत बहु स्याने टोना टामन कौन बखाने।
अनेकां प्रकार दे यतन कीते गए ने स्याणियां ने बड़े बड़े इलाज कीते टोना टामन कौन बखाने। पाव के टूने टाने जितने कीते उन्हां नूं कौन कह सकदा है।
आन हजारों किए उपचारू किस हूं ते नहीं कारज सारू।
कवि जी लिखते ने के हजारा मनुखा ने हजारा तरह के उपचार किते ने हजारा तरह के यतन किते ने पर किसी भी यतन दे नाल ओ काम पूरा ना हो सकया। भाव के बेगम का जिहड़ा बच्चा पैदा होने वाला है ओ पैदा नहीं हुंदा गर्भ अटक गए।
बेगम कष्ट पाए अत रही सुन बहु बेर शाह सो कही।
बेगम बहुत ज्यादा इस समय दे दौरान दुख पा रही है सुन बहु बेर शाह सो कही। बहुती बार बादशाह नूं इस गल दी सूचना दित्ती गई।
अनक स्याणे पुने बुलाए करी उपचार थके समुदाए।
अनेकां ही स्याणियां नूं फिर तो बुलाया गया उन्हां सारियां स्याणियां ने आपो अपने उपचार कीते यतन कीते।
ताए अनेक नगर ते गई तौ प्रसूत न किस ते पई।
कवि जी लिखते ने कि अनेकां ही जिहड़ियां दाइयां ने ओ गईयां ने पर किसे तो भी ओ बच्चे ने जन्म ना लिया।
अनकरीत के करत इलाज पच पच हारे बैद समाज।
अनेकां रीतियां दे नाल अनेकां इलाज कीते गए ने सारे दे सारे जिहड़े वैद ने ओ थक गए ने हार गए ने हंब गए ने इलाज कर करके पर कोई भी दवाई काम नहीं करदी।
सभा विखे जब गुरसुत आए सादर बोलत शाह बिठाए।
सभा दे विच जदों राम राय जी पहुंचे ते सत्कार दे नाल बादशाह ने अपने लागे राम राय जी नूं बिठाया।
बेगम कै प्रसूत होए नाही लखो इलाज करो अब ताही।
राम राय दे चरणा दे विच बादशाह ने बेनती कीती है के बेगम दा गर्भ अटक गया है बच्चा जन्म नहीं ले रहा लखो इलाज करो अब ताही जेकर तुसी इस इलाज नू जान दे हो ते कृपा करके दसो।
तुम सम पुरखण पास होवंत औखद किदों जंत्र के मंत।
तुम सम पुरखण पास होवंत कहन तो पावे के तुहाडे वर्गे पुरशां दे पास ऐसे तरीके हुंदे ने औखद किदों जंत्र के मंत जां दवाई हुंदी है ऐसी या फिर कोई जंत्र ते मंत्र कम करदा है।
कष्ट छुड़ावो बेगम केरा बहु कलाम ते सुख नहीं हेरा।
कहिंदा है कि कृपा करके राम राय जी बेगम दे दुख नूं दूर कर दियो बहु कलाम ते सुख नहीं हेरा। बेगम दी सहायता दे वास्ते ओदे वास्ते बहुत सारियां कलमां पढ़ियां गईयां ने बड़ियां निवाजां पढ़ियां गईयां ने खुदा नूं याद कीता गया पर किसे भी तरीके दे नाल बेगम नूं सुख नहीं होया।
सकल सयाने रह पचहारी किसको सफल न कोई उपचारी।
बादशाह कहिंदा है कि सारे दे सारे सयाने अपना इलाज कर करके थक के हार गए ने किसको सफल न को उपचारी किसे दा कीता होया कोई भी जेड़ा उपचार है वो सफल नहीं होया कामयाब सिद्ध नहीं होया।
सुन सत गुर के नंदन कहे हमरे तो एक जप जी है।
जदो इस तरह की बेनती कीती राम राय दे अगे बादशाह ने ते सुन के सतगुरु दे सपुत्र ने भाव के राम राय ने आख्या हमरे तो एक जप जी है।
ਰਾਮ ਰਾਏ ਜੀ ਕਹਿੰਦੇ ਨੇ ਕਿ ਸਾਡੇ ਮਤ ਦੇ ਵਿੱਚ ਇੱਕ ਜਪਜੀ ਸਾਹਿਬ ਪਾਠ ਐਸਾ ਹੈ ਕਿ ਜਿਹੜਾ ਸਾਰਿਆਂ ਮੰਤਰਾਂ ਦਾ ਸਿਰ ਮੰਤਰ ਹੈ।
ਸਗਲੇ ਕਸ਼ਟ ਕੋ ਨਿਰਵਾਰਤ, ਭੂਤ ਪ੍ਰੇਤ ਆਦਿਕ ਸਭ ਹਾਰਤ।
ਰਾਮ ਰਾਏ ਜੀ ਕਹਿੰਦੇ ਨੇ ਕਿ ਜਪਜੀ ਸਾਹਿਬ ਪਾਠ ਐਸਾ ਹੈ ਜਿਹੜਾ ਸਾਰਿਆਂ ਦੇ ਵਾਸਤੇ ਦਵਾਈ ਹੈ ਤੇ ਸਾਰਿਆਂ ਦੁੱਖਾਂ ਨੂੰ ਦੂਰ ਕਰਦਾ। ਜਿਹੜੇ ਭੂਤ ਪ੍ਰੇਤ ਨੇ ਉਹ ਵੀ ਇਸ ਮੰਤਰ ਦੇ ਨਾਲ ਦੂਰ ਹੁੰਦੇ।
ਇਸ ਆਗੇ ਅਟਕੈ ਕਿਛ ਨਾਹੀ, ਅਤ ਬਲ ਤੀਨ ਲੋਕ ਕੇ ਮਾਹੀ।
ਰਾਮ ਰਾਏ ਜੀ ਕਹਿੰਦੇ ਨੇ ਕਿ ਜਪਜੀ ਸਾਹਿਬ ਦੇ ਪਾਠ ਦੇ ਅੱਗੇ ਕੋਈ ਚੀਜ਼ ਕਿਸੇ ਪ੍ਰਕਾਰ ਦੀ ਵੀ ਹੋਵੇ ਉਹ ਅਟਕ ਨਹੀਂ ਸਕਦੀ, ਉਹ ਠਹਿਰ ਨਹੀਂ ਸਕਦੀ।
ਅਤ ਬਲ ਤੀਨ ਲੋਕ ਕੇ ਮਾਹੀ,
ਤਿੰਨਾਂ ਲੋਕਾਂ ਦੇ ਵਿੱਚ ਸਾਰਿਆਂ ਤੋਂ ਬਲੀ ਇਹ ਸਤਿਗੁਰਾਂ ਦੀ ਬਾਣੀ ਹੈ ਜਪਜੀ ਸਾਹਿਬ।
ਦੁੱਖ ਕਾਟਣ ਯਾਰ ਇੱਛਾ ਪੂਰੇ, ਜਗ ਕੇ ਬਿਗਨ ਅਗਨ ਕੋ ਚੂਰੇ।
ਰਾਮ ਰਾਏ ਜੀ ਕਹਿੰਦੇ ਨੇ ਕਿ ਸਤਿਗੁਰਾਂ ਦੀ ਬਾਣੀ ਦੁੱਖਾਂ ਨੂੰ ਕੱਟਣ ਵਾਲੀ ਹੈ, ਇੱਛਾਵਾਂ ਨੂੰ ਪੂਰੀਆਂ ਕਰਨ ਵਾਲੀ ਹੈ। ਜਗ ਦੇ ਜਿੰਨੇ ਵੀ ਵਿਘਨ ਨੇ ਉਹ ਸਾਰਿਆਂ ਵਿਘਨਾਂ ਨੂੰ ਅੱਗ ਬਾਣ ਕੇ ਸਾੜਨ ਵਾਲੀ ਹੈ, ਇਹ ਬਾਣੀ ਚੂਰਨ ਬਣਾ ਦਿੰਦੀ ਹੈ ਵਿਘਨਾਂ ਦਾ।
ਅਬ ਕਲ ਯੁਗ ਕੇ ਸਮੇਂ ਮਜਾਰ, ਇਸ ਕੇ ਸਾਹਮਣੇ ਅਪਰ ਉਦਾਰ।
ਰਾਮ ਰਾਏ ਜੀ ਔਰੰਗਜ਼ੇਬ ਬਾਦਸ਼ਾਹ ਨੂੰ ਕਹਿੰਦੇ ਨੇ ਕਿ ਇਸ ਕਲਯੁਗ ਦੇ ਸਮੇਂ ਦੇ ਵਿੱਚ ਜਪਜੀ ਸਾਹਿਬ ਬਾਣੀ ਐਸੀ ਹੈ ਜਿਹਦੇ ਸਮਾਨ ਹੋਰ ਕੋਈ ਨਹੀਂ।
ਯਾ ਤੇ ਜਲ ਅਬ ਤੁਰਤ ਮੰਗਾਵੋ, ਹਮ ਪਠ ਦੈ ਹੈ ਤਹਾਂ ਪਹੁੰਚਾਵੋ।
ਇਸ ਕਰਕੇ ਰਾਮ ਰਾਏ ਜੀ ਕਹਿੰਦੇ ਨੇ ਕਿ ਸੁੱਚੇ ਪਾਣੀ ਨੂੰ ਹੁਣੇ ਮੰਗਾਇਆ ਜਾਵੇ, ਅਸੀਂ ਪਾਣੀ ਨੂੰ ਆਪਣੇ ਲਾਗੇ ਰੱਖ ਕੇ ਜਪਜੀ ਸਾਹਿਬ ਦੇ ਪਾਠ ਨੂੰ ਪੜਾਂਗੇ ਤੇ ਫਿਰ ਉਹ ਪਾਣੀ ਬੇਗਮ ਦੇ ਤੱਕ ਪਹੁੰਚਾਇਆ ਜਾਵੇ।
ਤਤ ਸ਼ਿਨ ਤੇਹ ਪ੍ਰਸੂਤ ਹੋਏ ਜਾਏ, ਸੁਖੀ ਉਪਜੈ ਦੁਖ ਸਕਲ ਬਿਲਾਏ।
ਰਾਮ ਰਾਏ ਜੀ ਕਹਿੰਦੇ ਨੇ ਕਿ ਜਦੋਂ ਹੀ ਉਹ ਪਾਣੀ ਬੇਗਮ ਨੂੰ ਪਿਆਇਆ ਜਾਏਗਾ, ਬੱਚਾ ਜਨਮ ਲੈ ਲਵੇਗਾ ਜਿਹੜਾ ਕਿ ਗਰਭ ਉਸਦਾ ਅਟਕਿਆ ਹੋਇਆ। ਸੁਖੀ ਉਪਜੈ ਦੁਖ ਸਕਲ ਬਿਲਾਏ, ਸੁਖ ਪੈਦਾ ਹੋਣਗੇ ਤੇ ਦੁੱਖ ਸਾਰੇ ਦੂਰ ਚਲੇ ਜਾਣਗੇ।
ਸੁਣ ਤੇ ਸ਼ਾਹ ਨੇ ਨੀਰ ਮੰਗਾਵਾ, ਗੁਰਸੁਤ ਕੇ ਤੇ ਨਿਕਟ ਰਖਾਵਾ।
ਉਸੇ ਵੇਲੇ ਬਾਦਸ਼ਾਹ ਨੇ ਸੁੱਚਾ ਪਾਣੀ ਮੰਗਾ ਲਿਆ ਹੈ, ਗੁਰੂ ਦੇ ਸਪੁੱਤਰ ਦੇ ਕੋਲ ਉਸ ਪਾਣੀ ਨੂੰ ਰੱਖਿਆ ਗਿਆ।
ਜਪ ਜੀ ਪਾਠ ਸੰਪੂਰਨ ਕੀਨ, ਪੁਣ ਜਲ ਅੰਤਰ ਕੋ ਪਠ ਦੀਨ।
ਇਸ ਤੋਂ ਬਾਅਦ ਰਾਮ ਰਾਏ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ, ਪੂਰਾ ਪਾਠ ਕਰਕੇ ਫਿਰ ਉਹ ਜਿਹੜਾ ਪਾਣੀ ਸੀ ਨਾ, ਜਿਹੜਾ ਕਿ ਰਾਮ ਰਾਏ ਨੇ ਆਪਣੇ ਲਾਗੇ ਰੱਖਿਆ ਸੀ, ਉਹ ਬੇਗਮ ਦੇ ਤੱਕ ਪਹੁੰਚਾ ਦਿੱਤਾ।
ਬੇਗਮ ਕੇ ਮੁਖ ਮੇ ਜਬ ਪਾਇਓ, ਤੁਰਤ ਪ੍ਰਸੂਤ ਪਾਇਓ ਸੁਤ ਆਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹੀ ਉਹ ਜਲ ਬੇਗਮ ਦੇ ਮੂੰਹ ਦੇ ਵਿੱਚ ਪਾਇਆ ਗਿਆ, ਉਸੇ ਵੇਲੇ ਬੱਚੇ ਨੇ ਜਨਮ ਨੂੰ ਪ੍ਰਾਪਤ ਕੀਤਾ। ਕਵੀ ਜੀ ਲਿਖਦੇ ਨੇ ਇੱਥੋਂ ਤੱਕ ਪ੍ਰਤਾਪ ਵਧਿਆ, ਭਇਓ ਪ੍ਰਸੂਤ ਸੁਤ ਆਇਓ। ਕਵੀ ਜੀ ਲਿਖਦੇ ਨੇ ਕਿ ਇੱਕ ਤੇ ਬੱਚੇ ਨੇ ਜਨਮ ਲੈ ਲਿਆ ਤੇ ਦੂਸਰਾ ਬਾਦਸ਼ਾਹ ਦੇ ਘਰ ਦੇ ਵਿੱਚ ਲੜਕਾ ਪੈਦਾ ਹੋਇਆ, ਪੁੱਤਰ ਪੈਦਾ ਹੋਇਆ।
ਭਾਈ ਸ਼ਾਂਤ ਸਭ ਅੰਤਹ ਪੁਰ ਮੈਂ, ਬੱਜੀ ਬਧਾਈ ਨੌਰੰਗ ਘਰ ਮੈਂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਮਹਿਲਾਂ ਦੇ ਵਿੱਚ ਸ਼ਾਂਤੀ ਵਰਤ ਗਈ ਹੈ, ਸੁਖ ਦਾ ਮਾਹੌਲ ਪੈਦਾ ਹੋ ਗਿਆ, ਵਧਾਈਆਂ ਔਰੰਗਜ਼ੇਬ ਬਾਦਸ਼ਾਹ ਨੂੰ ਮਿਲਣ ਲੱਗੀਆਂ।
ਰਾਖਿਓ ਨਾਮ ਬਹਾਦਰ ਸ਼ਾਹੂ, ਸਭ ਪ੍ਰਕਾਰ ਕੋ ਕਰਿਓ ਚਾਹੂ।
ਉਸ ਪੁੱਤਰ ਦਾ ਨਾਮ ਬਹਾਦਰ ਸ਼ਾਹ ਰੱਖਿਆ ਗਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਰ ਇੱਕ ਪ੍ਰਕਾਰ ਦੇ ਨਾਲ ਵੱਡੀਆਂ ਖੁਸ਼ੀਆਂ ਮਨਾਈਆਂ ਗਈਆਂ।
ਜਬ ਸਤ ਗੁਰ ਦਸਮੇ ਪਾਤਸ਼ਾਹੂ, ਤਿੰਨ ਸੋ ਮਿਲਿਓ ਰਹਿਓ ਕਰ ਚਾਹੂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਇਹ ਗੱਲ ਦੱਸ ਦੇਣੀ ਜ਼ਰੂਰੀ ਸਮਝਦਾ ਹਾਂ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਮਾਂ ਸੀ, ਉਹਨਾਂ ਦੇ ਨਾਲ ਇਸ ਬਹਾਦਰ ਸ਼ਾਹ ਨੇ ਮਿਲਾਪ ਰੱਖਿਆ, ਪਿਆਰ ਰੱਖਿਆ।
ਜਪ ਜੀ ਪਠੇ ਜਨਮ ਜਿਸ ਹੋਏ, ਯਾ ਤੇ ਮਿਲਵੋ ਸਾਥ ਗੁਰ ਸੋਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਹ ਵੀ ਲਿਖਦੇ ਕਿ ਜਪਜੀ ਦਾ ਪਾਠ ਪੜਨ ਦੇ ਨਾਲ ਉਹ ਪਾਣੀ ਭੇਜਣ ਦੇ ਨਾਲ ਇਸ ਬਹਾਦਰ ਸ਼ਾਹ ਦਾ ਜਨਮ ਹੋਇਆ ਸੀ। ਇਸ ਕਰਕੇ ਪਾਠ ਦਾ ਇੰਨਾ ਪ੍ਰਭਾਵ ਰਿਹਾ ਕਿ ਗੁਰੂ ਜੀ ਦੇ ਨਾਲ ਉਸ ਦਾ ਇਸੇ ਕਰਕੇ ਮਿਲਾਪ ਰਿਹਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ।
ਤਾਰਾ ਆਜ਼ਮ ਪੁੱਤਰ ਵਿਸਾਲ ਸੋ ਮਾਰਿਓ ਸਤਿਗੁਰ ਸਰ ਨਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਰਕ ਇੰਨਾ ਸੀ ਕਿ ਜਿਹੜਾ ਵੱਡਾ ਪੁੱਤਰ ਸੀ ਜਿਹਦਾ ਨਾਮ ਤਾਰਾ ਆਜ਼ਮ ਸੀ ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਤੀਰ ਦੇ ਨਾਲ ਮਾਰਿਆ ਸੀ। ਉਸੇ ਦਾ ਛੋਟਾ ਭਰਾ ਸੀ ਬਹਾਦਰ ਸ਼ਾਹ ਜਿਹਦਾ ਕਿ ਸਤਿਗੁਰਾਂ ਦੇ ਨਾਲ ਮਿਲਾਪ ਰਿਹਾ। ਕਵੀ ਜੀ ਇਹ ਕਹਿਣ ਦਾ ਯਤਨ ਕਰ ਰਹੇ ਨੇ ਕਿ ਜਪਜੀ ਸਾਹਿਬ ਦਾ ਇੰਨਾ ਜ਼ਿਆਦਾ ਅਸਰ ਹੋਇਆ ਸੀ, ਐਸਾ ਅਸਰ ਹੋਇਆ ਕਿ ਬਹਾਦਰ ਸ਼ਾਹ ਦਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਮਿਲਾਪ ਰਿਹਾ ਤੇ ਦੂਸਰੇ ਪਾਸੇ ਵੱਡੇ ਪੁੱਤਰ ਤਾਰਾ ਆਜ਼ਮ ਨੂੰ ਸਤਿਗੁਰਾਂ ਨੇ ਆਪਣੇ ਤੀਰ ਦੇ ਨਾਲ ਮਾਰਿਆ ਸੀ।
ਪਾਤਸ਼ਾਹ ਤਿਆਰ ਸਕਲ ਸਮਾਜਾ ਇਸ ਕੋ ਬਖਸ਼ਿਓ ਗੁਰੂ ਮਹਾਰਾਜਾ।
ਉਸ ਵੇਲੇ ਬਾਦਸ਼ਾਹ ਨੇ ਤੇ ਸਾਰਿਆਂ ਨੇ ਇਹ ਗੱਲ ਆਖੀ ਸੀ ਕਿ ਸਤਿਗੁਰੂ ਦੀ ਕਿਰਪਾ ਦੇ ਨਾਲ ਇਸ ਕੋ ਬਖਸ਼ਿਓ ਗੁਰੂ ਮਹਾਰਾਜਾ ਕਿ ਗੁਰੂ ਮਹਾਰਾਜ ਨੇ ਇਹ ਬਹਾਦਰ ਸ਼ਾਹ ਸਾਨੂੰ ਪੁੱਤਰ ਬਖਸ਼ਿਆ।
ਜਪ ਜੀ ਹੀ ਕਾਰਨ ਇਸ ਕੇਰ ਸ਼ਰਨ ਤਕੀ ਸਤਿਗੁਰ ਕੀ ਫੇਰ।
ਭਾਵ ਕਿ ਜਪ ਜੀ ਸਾਹਿਬ ਹੀ ਇਸ ਪੁੱਤਰ ਦੇ ਪੈਦਾ ਹੋਣ ਦਾ ਕਾਰਨ ਹੈ, ਸ਼ਰਨ ਤਕੀ ਸਤਿਗੁਰੂ ਕੀ ਫੇਰ। ਇਸ ਤੋਂ ਬਾਅਦ ਸਾਰਿਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸ਼ਰਨ ਨੂੰ ਤੱਕਿਆ।
ਸੋਹਣੀ ਬਾਤ ਬੇਗਮ ਨੇ ਸਾਰੀ ਬਹੁਤਨ ਪਠ ਕੇ ਬਿਨ ਉਚਾਰੀ।
ਜਦੋਂ ਬੇਗਮ ਨੂੰ ਇਹ ਸਾਰੀ ਵਾਰਤਾ ਪਤਾ ਲੱਗੀ ਤੇ ਬੇਗਮ ਨੇ ਫਿਰ ਬਹੁਤਾ ਸਾਰਾ ਧਨ ਬੇਨਤੀ ਦੇ ਸਹਿਤ ਰਾਮ ਰਾਜ ਦੇ ਕੋਲ ਪਹੁੰਚਾਇਆ।
ਸਤਿਗੁਰ ਸੁਤ ਕੋ ਮਾਨਤ ਰਹੀ ਮਹਿਮਾ ਅਦਕ ਸਵਣ ਤੇ ਲਹੀ।
ਕਿਉਂਕਿ ਰਾਮ ਰਾਏ ਜੀ ਦੀ ਵੱਡੀ ਮਹਿਮਾ ਨੂੰ ਬੇਗਮ ਨੇ ਵੀ ਜਾਣ ਲਿਆ ਕਿ ਐਸੀ ਕਿਰਪਾ ਹੋਈ ਹੈ ਕਿ ਰਾਮ ਰਾਏ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਪੜਿਆ, ਉਸੇ ਬਾਣੀ ਦੇ ਸਦਕਾ ਮੇਰੇ ਘਰ ਦੇ ਵਿੱਚ ਇਹ ਪੁੱਤਰ ਪੈਦਾ ਹੋਇਆ। ਸਤਿਗੁਰ ਕੇ ਸੁਤ ਕੋ ਮਾਨਤ ਰਹੇ। ਉਸ ਦਿਨ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਬਾਦਸ਼ਾਹ ਔਰੰਗਜ਼ੇਬ ਦੀ ਤਰ੍ਹਾਂ ਉਹ ਜਿਹੜੀ ਬਾਦਸ਼ਾਹ ਦੀ ਬੇਗਮ ਸੀ ਉਹ ਵੀ ਰਾਮ ਰਾਏ ਨੂੰ ਗੁਰੂ ਕਰਕੇ ਹੀ ਮੰਨਦੀ ਰਹੀ। ਇਸ ਤਰੀਕੇ ਦੇ ਨਾਲ ਆਪਣੀਆਂ ਕਰਾਮਾਤਾਂ ਦੇ ਵਿੱਚ ਇੱਕ ਹੋਰ ਕਰਾਮਾਤ ਜੋੜ ਕੇ ਰਾਮ ਰਾਏ ਨੇ ਦਿਖਾਉਣ ਵਾਲੀਆਂ ਕਰਾਮਾਤਾਂ ਦੇ ਵਿੱਚ ਵਾਧਾ ਕੀਤਾ, ਇਸ ਤਰੀਕੇ ਦੇ ਨਾਲ ਵਾਪਰਿਆ। ਇਸ ਜਗ੍ਹਾ ਦੇ ਉੱਤੇ ਇਹ ਜਿਹੜੀ ਸਾਖੀ ਹੈ ਉਹਦੀ ਸਮਾਪਤੀ ਹੈ। ਦੂਸਰੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਾ ਮੇਰੀ ਹੈ ਪਰਨਾ।